अठवें रतन संत अतर सिंह जी महाराज रेरू साहिब जरनैली सड़क तो कोई 4 मील पछम वालों पटियाले दे राज अंदर दुराहे तो 4 मीलां पर नगर लोपों दे मशहूर सफेद पोश कराने अंदर सरदार लाल सिंह जी दे ग्रह विखे सन 1864 अप्रैल दे महीने वैसाखी दे नेड़े एक पावन रूह ने संसार आगमन किया। आप तो पहला सरदार लाल सिंह जी का एक होर सपुत्र भी सी। सरदार लाल सिंह जी नू एक सुपना आया कि भाई तेरे कर एक संत आ रहे हन, पर तू इना दी महानता तू अनजान ही रहेगा ते कदी भी इना तो कोई महान लाभ प्राप्त नहीं करेगा। ए तेरे परिवार दा कल्याण करेंगे, तू परमगत नू सुते ही प्राप्त होवेगा। सो सरदार लाल सिंह जी ने कई ब्राह्मणा ते सियाणियां तो सुपने दा भेद जानन दा यतन कीता, पर किसी पासों भी उना दी तसल्ली ना हुई। ओ उस दिन तो आए गए संतां दी बड़ी ही सेवा करदे सन, पर कर आए हुए परम संत नू ओ कदे भी ना ही जान सके ते ना ही पहचान सकन दी शक्ति ते बुद्धि वाहिगुरु जी ने उना नू कदे भी बख्शी। ए गल वैसे ही जेकर समझ आ जावे तद ओ बहुत असर नहीं रखदी। फिर उना दे मन पर पुत्र भावना इतनी प्रबल हुंदी है कि ओ धार्मिक भावना नू उपजन ही नहीं देंदी। उना गुरुद्वारा कड़ा प्रसाद करके पुत्र दा नाम रखवाया। ग्रंथी जी ने ऐड़ा पहला अक्षर होण करके अतर सिंह कहा, जो परवान हो गया। संत अतर सिंह जी महाराज मस्तुआने बारे भाई साहब भाई कान सिंह जी नाभा ने, जो कि सिखां दे प्रमुख विद्वान सन, एक भावपूरत दोहा लिख के सिफत दी ओदी कर दित्ती सी। सदा प्रफुल्ल सम वासना दायक ओठ जाम, मंद वासना पर हरी अतर सिंह इमनाम। यही सिफत इना महापुरखा पर टुकदी है ते दुरस्त भी है। जन्म तो पहली विद्या तक दा वास्ता घर नाल है। उसी ही समय आप फौज विच चले गए। इत्थे नौकरी करदियां ही आप जी दे घर वाहिगुरु जी ने एक पुत्र दी दात भी बख्शी। आप जी ने नौकरी करदियां ही जीवन दी तारा बदल लई। बाबा करम सिंह जी होती मरदान दी सिखिया तो वरोसाए ज्ञान शक्ति भाव दा ए प्रभाव पिया कि वो जीवन पर इस करड़ी धारणा साधना ते तप तो एक इंच भी पिछे नहीं हटे। संत अतर सिंह जी महाराज दा जीवन एकदम नियमबद्ध मर्यादा अधीन ते जीवन लोड़ा दी इतनी थोड़ है कि किसी भी तरह दुनिया दी कोई सत्ता उना पर असर नहीं सी कर सकती। इना गृहस्थ दा त्याग भी अजीब ढंग नाल ही कीता सी। उना साहिबा दी सेवा विखे बेनती कीती कि मैं पेंशन लेके होती मरदान ही रह के तप साधना करनी चाहुंदा हां। बाबा जी ने रामपुर तो आए भाई गेंदा सिंह जी दे इलाके ते नगर वल्लों रेरू साहिब दी सेवा हित संतां दी मंग कीती। जदों संत अतर सिंह जी महाराज पेंशन तो पहला हाजर होए तद बाबा करम सिंह जी महाराज ने पुछिया, हवलदारा तू अपने मन दी दस की चाहुंदा है। आप जी ने कहा, मिहर करो अतुट सिमरन अंदर लिव ते संगत दी सेवा दी दात बख्शो। बाबा जी बहुत ही हसे ते फुरमाया, हवलदारा बहुत कुछ करम ते सतगुरां वल्लों लई जान वाली सेवा पर ही निर्भर है। तुसी इत्ते ही टिकना चाहुंदे सी, पर कलगीधर सच्चे पातशाह दी आग्या रामपुर सेवा करन दी सी। सो जाओ हलवा हो ते धर्म दा दान लोकां नू दे के लोक मनोबिरतियां नू सत चित आनंद स्वरूप नाल जोड़ो। संत अतर सिंह जी महाराज ने बेनती कीती, महाराज घर वाली ते बच्चा गवान स्थान पर आके तंग करनगे, इसे ही करके मैं दूर दुराडे रहना चाहुंदा सी। बाबा जी 2 मिंट सोचदे रहे फिर फुरमाया, जा उसनु साडे पास लाया। वाहिगुरु नु मंजूर होया तद बीबी सबर संतोख तार के बैठ जावेगी। संत अतर सिंह जी नगर आए, घर वाली देवी होती मरदान जान लई तैयार हो पई। बाबा जी महाराज ने ऐसी मेहर दृष्टि कीती कि उस वीर पुत्री ने सबर करके कर बैठना परवान कर लिया ते एह प्रण कीता कि वो कदे भी बाबा अतर सिंह जी नू नहीं मिलेगी ते ना ही नादान बच्चे नू उना पास भेजेगी। इस तरह पहला मोर्चा सर करके बाबा जी रामपुर आए। रेरू साहिब गुरुद्वारे दे नाम कोई जमीन नहीं सी। ਸੋ ਬਗਲੀ ਕੀਆਂ ਦੇ ਪਰਿਵਾਰ ਨੇ ਧਰਤੀ ਦੇ ਦਿੱਤੀ। ਪਹਿਲੀ ਉਸਾਰੀ ਹਿੱਤ ਸੰਤ ਜੀ ਮਹਾਰਾਜ ਨੇ ਆਪਣੀ ਧਰਮ ਕਮਾਈ ਦੇ ਸਰਕਾਰੀ ਜਮਾ 900 ਰੁਪਈਏ ਪਹਿਲਾਂ ਹੀ ਦੇ ਦਿੱਤੇ। ਹੌਲੀ ਹੌਲੀ ਲੰਗਰ ਚਲਿਆ, ਵਧੀਆ ਫੁਲਿਆ, ਸੰਤ ਜੀ ਮਹਾਰਾਜ ਦਾ ਨਿਯਮਬੱਧ ਜੀਵਨ ਚਲਦਾ ਰਿਹਾ। ਅੰਮ੍ਰਿਤ ਵੇਲੇ 2 ਵਜੇ ਉੱਠ ਕੇ 115 ਸ਼ੇਰੇ ਢੋਲ ਨਾਲ ਇਸ਼ਨਾਨ ਕਰਨਾ, ਫਿਰ ਗੋਥੇ ਦੀ ਛਪਰੀ ਪਰ ਇੱਕ ਫੌਜੀ ਢੰਗ ਦੇ ਸੁਰੱਖਿਅਤ ਟੋਏ ਅੰਦਰ ਸਮਾਧੀ ਲਗਾ ਕੇ ਬੈਠ ਜਾਣਾ। ਦਿਨ ਚੜ੍ਹਨ ਤੋਂ ਪਹਿਲਾਂ ਉੱਠ ਕੇ ਗੁਰਬਾਣੀ ਦਾ ਪਾਠ ਕਰਦਿਆਂ ਬਾਹਰ ਬਗੀਚੇ ਨੂੰ ਚਲੇ ਜਾਣਾ। ਇਸ ਟੋਏ ਨਾਲ ਜੋ ਲੰਬਾ ਸਮਾਂ ਸਿਮਰਨ ਦਾ ਸਾਥੀ ਰਿਹਾ, ਆਪ ਦਾ ਇਤਨਾ ਪਿਆਰ ਸੀ ਕਿ ਮੀਂਹ, ਹਨੇਰੀ, ਝੱਖੜ, ਕੱਕਰ, ਤੂਫਾਨੀ ਸਰਦੀ, ਕੋਈ ਵੀ ਗੱਲ ਆਪ ਨੂੰ ਇਸ ਜਗ੍ਹਾ ਬੈਠਣੋਂ ਰੋਕ ਨਹੀਂ ਸਕੀ। ਬਹੁਤ ਸਾਰੇ ਸਾਲਾਂ ਤੱਕ ਬਰਾਬਰ ਆਪਨੇ ਇਸੇ ਬਿਰਤੀ ਨੂੰ ਨਿਭਾਇਆ, ਇੱਥੋਂ ਤੱਕ ਕਿ ਜਦੋਂ ਸਾਹਿਬ ਬਾਬਾ ਆਇਆ ਸਿੰਘ ਜੀ ਵਿਰਕਤ ਕੁਟੀਆ ਗੁਰਦੁਆਰੇ ਦੀ ਉਸਾਰੀ ਕਰਵਾ ਕੇ ਨਹਿਰ ਰਾਹੀਂ ਵਾਪਸ ਆਏ ਤੇ ਆਨੰਦਪੁਰ ਤੋਂ ਇੱਧਰ ਆਏ ਸਨ, ਤਦ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸੰਗਤਾਂ ਦੇ ਸਾਹਮਣੇ ਕੇਵਲ ਇੱਕੋ ਹੀ ਮੰਗ ਕੀਤੀ ਸੀ, ਅਰਦਾਸ ਕਰੋ ਮੇਰੀ ਇਸ ਟੋਏ ਨਾਲ ਨਿਭ ਜਾਏ। ਐਸੀ ਵਿਲੱਖਣ ਤੇ ਅਸਚਰਜ ਮੰਗ ਕਰਨ ਵਾਲੇ ਕੇਵਲ ਬਾਬਾ ਅਤਰ ਸਿੰਘ ਜੀ ਹੋ ਸਕਦੇ ਸਨ, ਜਿਨ੍ਹਾਂ ਨੇ ਗਿਆਨੀ ਹੋ ਕੇ ਵੀ ਸਾਧਨਾ ਤੇ ਕਠਨ ਧਾਰਨਾ ਦਾ ਕਦੇ ਪ੍ਰਤਿਆਗ ਨਹੀਂ ਕੀਤਾ। ਮਕਰੰਦ ਹੱਸਦੇ ਪੌਰੇ, ਮਕਰੰਦ ਹੱਸਦੇ ਪੌਰੇ, ਇੱਕ ਮਸ਼ਹੂਰ ਕਹਾਵਤ ਹੈ ਕਿ ਅੰਦਰਲੀ ਭਾਵਨਾ ਅੱਖਾਂ ਤੋਂ ਤੇ ਮੱਥੇ ਤੋਂ ਪ੍ਰਗਟ ਹੋ ਜਾਂਦੀ ਹੈ ਤੇ ਆਪਣੇ ਚੌਥਰਫੇ ਵੀ ਐਸਾ ਅੰਸਰ ਜਮਾ ਕਰਨ ਨੂੰ ਸਮਰਥ ਹੁੰਦੀ ਹੈ ਜਿਸ ਅੰਦਰ ਉਹ ਆਪ ਖਚਤ ਹੁੰਦਾ ਹੈ। ਜਿਸ ਤਰ੍ਹਾਂ ਬਦੀ ਕਰਨ ਵਾਲੇ ਜੁੜਦੇ ਹਨ, ਉਹ ਵੱਖਰੇ ਵੱਖਰੇ ਵਕਾਰਾਂ ਦੇ ਤੁਰਵੇ ਘੁੰਮਦੇ ਹੋਏ ਵੀ ਇੱਕ ਜਗ੍ਹਾ ਜੁੜ ਕੇ ਇੱਕ ਦੂਸਰੇ ਲਈ ਸਹਾਇਕ ਸਾਬਤ ਹੁੰਦੇ ਹਨ। ਇਸੇ ਤਰ੍ਹਾਂ ਸਿਮਰਨ ਤੇ ਸਤ ਮਾਰਗ ਦੇ ਖੋਜੀਆਂ ਦੀ ਦਸ਼ਾ ਹੈ। ਜਿੱਥੇ ਸੱਤ ਦਾ ਪ੍ਰਕਾਸ਼ ਹੋਵੇ, ਉੱਥੇ ਸੁਤੇ ਹੀ ਸੱਤ ਦੇ ਖੋਜੀ ਤੇ ਇਸ ਮਹਾਨ ਮਾਰਗ ਦੇ ਪਾਂਧੀ ਮਕਰੰਦ ਰਸ ਦੇ ਪੋਰੇ ਵਾਂਗ ਕਵਲਾਂ ਉੱਪਰ ਆ ਬੈਠਦੇ ਹਨ। ਬਾਬਾ ਜੀ ਦਾ ਪ੍ਰਣ ਸੀ ਕਿ ਉਹ ਡੇਰੇ ਤੋਂ ਬਾਹਰ ਘੱਟ ਹੀ ਰਹਿੰਦੇ ਸਨ, ਜੇਕਰ ਬਾਹਰ ਜਾਣ ਤਦ ਵੀ ਕੋਸ਼ਿਸ਼ ਕਰਦੇ ਸਨ ਕਿ ਛੇਤੀ ਹੀ ਨਿਜ ਘਰ ਨੂੰ ਚਲੇ ਜਾਈਏ। ਉਹ ਸਿਰਫ ਹਰ ਸਾਲ ਕਟਾਰੀ ਪਾਈ ਸੰਤਾਂ ਸਿੰਘ ਹੋਰਾਂ ਦੇ ਘਰ ਹੀ ਜਾਂਦੇ ਸਨ, ਜਾਂ ਫਿਰ ਜਦੋਂ ਹੀ ਉਹਨਾਂ ਦੇ ਨਾਲ ਕੋਈ ਹੋਰ ਪਾਠ ਕਰਵਾ ਲਵੇ ਤਾਂ ਇਨਕਾਰ ਨਹੀਂ ਸਨ ਕਰਦੇ। ਵੈਸੇ ਉਹ ਸਦਾ ਇਸੇ ਹੀ ਕੋਸ਼ਿਸ਼ ਅੰਦਰ ਰਹਿੰਦੇ ਸਨ ਕਿ ਉਹਨਾਂ ਨੂੰ ਬਾਹਰ ਜਾਣਾ ਹੀ ਨਾ ਪਵੇ। ਇੱਕ ਵਾਰੀ ਕਿਸੇ ਮਹਾਰਾਜੇ ਦਾ ਸੱਦਾ ਮਿਲਿਆ ਸੀ ਕਿ ਉਹਨਾਂ ਦੇ ਮਹਿਲਾਂ ਅੰਦਰ ਅਖੰਡ ਪਾਠ ਕਰਨ ਆਓ। ਨਾਲ ਦੇ ਆਦਮੀ ਬਹੁਤ ਜ਼ੋਰ ਲਗਾਉਂਦੇ ਸਨ, ਪਰ ਸੰਤ ਜੀ ਮਹਾਰਾਜ ਨੇ ਕਿਹਾ, ਭਾਈ ਅਸੀਂ ਤਾਂ ਜੰਗਲ ਦੇ ਵਸਨੀਕ ਹਾਂ, ਸਾਨੂੰ ਸ਼ਹਿਰੀ ਲੈ ਜਾ ਕੇ ਕੀ ਕਰੋਗੇ? ਸਾਡੇ ਸੇਵਕ ਤਾਂ ਸਿੱਧੇ ਪਦਰੇ ਦੇ ਸਧਾਰਨ ਮਨੋਬਿਰਤੀ ਦੇ ਮਾਲਕ ਹਨ, ਅਸੀਂ ਇਹਨਾਂ ਨੂੰ ਮੁਰਗੀ ਦੇ ਬੱਚਿਆਂ ਵਾਂਗ ਮਸਾਂ ਹੀ ਦੁਨੀਆਂ ਦੀ ਇਲ ਵਰਗੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੇ ਹਾਂ। ਸ਼ਹਿਰ ਦੀ ਗੰਦੀ ਹਵਾ ਇਹਨਾਂ ਮਾਸੂਮਾਂ ਨੂੰ ਖਰਾਬ ਵੀ ਕਰ ਸਕਦੀ ਹੈ, ਸੋ ਸਾਡਾ ਤਾਂ ਇੱਕੋ ਹੀ ਯਤਨ ਹੈ ਕਿ ਇਹ ਸੰਸਾਰ ਇਹਨਾਂ ਵੱਲ ਬੁਰੀ ਨਿਗਾਹ ਕਰਕੇ ਵੀ ਇਹਨਾਂ ਦਾ ਕੁਝ ਨਾ ਵਿਗਾੜ ਸਕੇ। ਅਸਾਂ ਕੁਝ ਪਿੰਡਾਂ ਦੀ ਸੇਵ ਸੰਭਾਲ ਲਈ ਹੈ, ਉਹ ਹੀ ਨਿਭ ਜਾਵੇ ਬਹੁਤ ਹੈ, ਅਸੀਂ ਉਨਾ ਹੀ ਭਾਰ ਚੁੱਕਾਂਗੇ ਜਿੰਨਾ ਮੰਜ਼ਲ ਤੱਕ ਪੁੱਜਾ ਸਕੀਏ, ਹੋਰ ਭਾਰ ਉਹਨਾਂ ਨੂੰ ਹੀ ਸੌਂਪੋ ਜੋ ਕੰਧਾ ਦੇ ਕੇ ਤੁਹਾਨੂੰ ਅੱਗੇ ਲੈ ਜਾਣ। ਇਸੇ ਹੀ ਕਰੜੀ ਤੇ ਅਡੋਲ ਧਾਰਨਾ ਨੇ ਸੰਤ ਜੀ ਮਹਾਰਾਜ ਪਾਸ ਐਸੀ ਸੰਗਤ ਜਮਾ ਕਰ ਦਿੱਤੀ ਜਿਨ੍ਹਾਂ ਨੂੰ ਫਿਰ ਸੰਸਾਰ ਦੀ ਹਵਾ ਨਹੀਂ ਸੀ ਸੋਚ ਸਕੀ। ਆਪ ਜੀ ਪਾਸ ਸੰਤ ਭਗਵਾਨ ਸਿੰਘ ਜੀ ਜੋ ਪਹਿਲਾਂ ਪਲਟਨ ਵਿੱਚੋਂ ਆਏ, ਬਾਬਾ ਨੱਥਾ ਸਿੰਘ ਜੀ ਜੋ ਬਾਬਾ ਆਇਆ ਸਿੰਘ ਜੀ ਦੇ ਸੇਵਕ ਸਨ ਪਰ ਆਕਰਸ਼ਣ ਸ਼ਕਤੀ ਦੇ ਸਤ ਪ੍ਰਕਾਸ਼ ਆਤਮ ਚਿੰਤਨ ਆਤਮ ਸੱਤਾ ਨੇ ਐਸਾ ਪ੍ਰਭਾਵਿਤ ਕੀਤਾ ਕਿ ਫਿਰ ਹੋਰ ਕਿਧਰੇ ਵੀ ਨਹੀਂ ਗਏ। ਬਾਬਾ ਸੇਵਾ ਸਿੰਘ ਜੀ, ਬਾਬਾ ਕਰਤਾਰ ਸਿੰਘ ਜੀ ਤੇ ਫਿਰ ਸੰਤਾ ਸਿੰਘ ਜੀ ਜਿਨ੍ਹਾਂ ਨੂੰ ਸਰੀਰਕ ਰੋਗ ਛੱਡਦਾ ਹੀ ਨਹੀਂ ਸੀ, ਐਸੇ ਸਥਿਤ ਹੋਏ ਕਿ ਫਿਰ ਘਰ ਜਾਣ ਨੂੰ ਦਿਲ ਹੀ ਨਹੀਂ ਕੀਤਾ। ਸੇਵਾ ਦਾ ਸਦਕਾ ਇਹ ਐਸਾ ਸਤਕਾਰ ਭਰਿਆ ਸਥਾਨ ਪ੍ਰਾਪਤ ਕਰ ਸਕੇ ਕਿ ਸੰਤ ਜੀ ਮਹਾਰਾਜ ਆਪ ਉਹਨਾਂ ਨੂੰ ਸ਼੍ਰੀਮਾਨ ਕਹਿ ਕੇ ਪੁਕਾਰਦੇ ਸਨ। ਪਟਿਆਲੇ ਤੋਪਖਾਨੇ ਵਿੱਚ ਇੱਕ ਕੀਰਤਨੀ ਜੱਥਾ ਸੀ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਦੇ ਆਉਣ ਸਮੇਂ ਕੀਰਤਨ ਕੀਤਾ ਕਰਦਾ ਸੀ। ਉਹ ਚੰਗੇ ਪ੍ਰੇਮੀ ਸਨ, ਹੋਰ ਮਹਾਤਮਾ ਦੀ ਸੰਗਤ ਵੀ ਕਰਦੇ ਸਨ। ਬਾਬਾ ਧਿਆਨਾ ਜੀ ਕਹਿੰਦੇ ਸੀ, ਓਏ ਤੁਸੀਂ ਸਾਨੂੰ ਕਿਉਂ ਝੂਠੇ ਕਰਦੇ ਹੋ? ਤੁਸਾਂ ਤਾਂ ਆਖਿਰ ਨਹਿਰ ਦੇ ਪਾਣੀ ਵਿੱਚ ਐਸਾ ਗੋਤਾ ਮਾਰਨਾ ਹੈ ਕਿ ਫਿਰ ਹੋਰ ਕਿਧਰੇ ਜਾਣ ਦਾ ਨਾਮ ਨਹੀਂ ਲੈਣਾ। ਜਿਨ੍ਹਾਂ ਨੂੰ ਵੱਡੀ ਧਿਰ ਮਿਲਣੀ ਹੈ ਉਹ ਛੋਟੀਆਂ ਧਿਰਾਂ ਕਦੋਂ ਲੱਭਦੇ ਹਨ? ਤੁਸਾਂ ਆਪ ਲੋਕਾਂ ਨੂੰ ਨਾਮ ਤੇ ਮੰਤਰ ਦਿਆ ਕਰਨੇ ਹਨ, ਫਿਰ ਸਾਨੂੰ ਹੀ ਕਾਹਨੂੰ ਆਖਦੇ ਹੋ? ਕੁਝ ਦੱਸੋ। ਤੁਹਾਨੂੰ ਪੁੱਛਣ ਦੀ ਲੋੜ ਨਹੀਂ, ਪਰ ਪਛਾਣ ਇਹੀ ਹੈ ਕਿ ਉਹ ਨਹਿਰ ਦਾ ਹੀ ਕੰਡਾ ਹੋਵੇਗਾ। ਨਹਿਰੋਂ ਹੀ ਰਸਤਾ ਮਿਲੇਗਾ ਜਿੱਥੇ ਤੁਹਾਡਾ ਮੁਕਾਮ ਹੈ। ਪਟਿਆਲੇ ਤੋਪਖਾਨੇ ਇੱਕ ਵਾਰੀ ਭਾਈ ਸੰਤਾ ਸਿੰਘ ਜੀ ਆਏ। ਭਾਈ ਗੁਜਰ ਸਿੰਘ ਜੀ ਬਾਈ ਜੋ ਉਹ ਸਾਰੇ ਪਲਟਨ ਵਿੱਚ ਹੀ ਸਨ, ਸੰਤਾ ਸਿੰਘ ਜੀ ਨੇ ਸੰਤ ਮਹਾਰਾਜ ਰੇਰੂ ਸਾਹਿਬ ਦਾ ਜ਼ਿਕਰ ਕੀਤਾ। ਇਸ ਨਾਲ ਬਚਨ ਚਲਦੇ ਰਹੇ। ਇਸ ਨੇ ਨਹਿਰ ਕੰਡੇ ਦਾ ਜ਼ਿਕਰ ਕੀਤਾ। ਤਦ ਉਹ ਕਹਿਣ ਲੱਗੇ, ਸਾਥੀਆਂ ਨਾਲ ਗੱਲ ਕਰਾਂਗੇ, ਕਿਉਂਕਿ ਬਾਬਾ ਧਿਆਨਾ ਜੀ ਨਹਿਰ ਕੰਡੇ ਹੀ ਜਾਣ ਦਾ ਜ਼ਿਕਰ ਕਰਦੇ ਸਨ। ਸੋ ਇਸ ਪਿੱਛੋਂ ਸੰਤੋਖ ਸਿੰਘ ਜੀ ਮੁਨੀ, ਭਾਈ ਜੀ ਬਿਸ਼ਨ ਸਿੰਘ, ਮੁਕੰਦ ਸਿੰਘ ਜੀ, ਕਿਸ਼ਨ ਸਿੰਘ ਤੇ ਹੋਰ ਸੰਗਤਾਂ ਸਮੇਤ ਸਾਰੇ ਹੀ ਰੇਰੂ ਸਾਹਿਬ ਪੁੱਜੇ। ਬਾਬਾ ਜੀ ਨੇ ਪਿਆਰ ਕੀਤਾ। ਪੁੰਨੇ ਹੋਏ ਮਿੱਠੇ ਚਾਵਲ ਜੋ ਹੋਤੀ ਮਰਦਾਨ ਦੀ ਲੰਗਰ ਸੰਪਰਦਾਇ ਦਾ ਮੋਟਾ ਨਿਸ਼ਾਨ ਤੇ ਅਮੋਲ ਪ੍ਰਸ਼ਾਦ ਸੀ, ਇਹਨਾਂ ਨੂੰ ਛਕਾਇਆ। ਜੋ ਇਹ ਜਾਣ ਲੱਗੇ ਨਾਲ ਵੀ ਲੈ ਗਏ। ਸੰਤ ਬਿਸ਼ਨ ਸਿੰਘ ਜੀ ਰੋਣੀ ਖੁੱਲੇ ਸਭਾ ਦੇ ਹੋਣ ਦੇ ਬਾਵਜੂਦ ਸਾਧਨ ਸੰਪੰਨ ਤੇ ਤੜਕੇ ਸੁਭਾਅ ਦੇ ਸਨ। ਉਹ ਅੱਖਰਾਂ ਦਾ ਗਿਆਨ ਨਹੀਂ ਸਨ ਜਾਣਦੇ, ਇਸ ਕਰਕੇ ਕਈ ਵਾਰੀ ਕਿਹਾ ਕਰਦੇ ਸਨ, ਮੇਰੀ ਖੁਆਇਸ਼ ਹੈ ਕਿ ਮੈਂ ਅਗਲੇ ਜਨਮ ਚੰਗਾ ਵਿਦਵਾਨ ਤੇ ਚੰਗਾ ਹਰੀ ਕੀਰਤਨ ਵਾਲਾ ਹੋਵਾਂ। ਬਾਬਾ ਜੀ ਹੱਸ ਕੇ ਕਹਿੰਦੇ, ਬਿਸ਼ਨ ਸਿੰਘ ਜਨਮ ਦੀ ਖੁਆਇਸ਼ ਨਾ ਕਰਿਆ ਕਰੋ, ਮੁਕਤ ਹੋਣਾ ਹੀ ਉੱਤਮ ਗੱਲ ਹੈ। ਪਰ ਉਹ ਜਿੱਦ ਕਰਦੇ। ਤਦ ਫਿਰ ਕਹਿੰਦੇ, ਚੰਗਾ ਭਾਈ ਤੇਰੀ ਮੁਰਾਦ ਤਾਂ ਪੂਰੀ ਹੋ ਕੇ ਹੀ ਰਹੇਗੀ, ਪਰ ਇਹ ਯੱਕੜਬਾਜੀ ਦੀ ਆਦਤ ਹੋਰਨਾਂ ਨੂੰ ਵੀ ਖਰਾਬ ਕਰ ਸਕਦੀ ਹੈ। ਤੂੰ ਇਸ ਤੋਂ ਆਪ ਤਾਂ ਹੁਣ ਵੀ ਬਚਣਾ ਹੈ, ਫਿਰ ਹੋਰਨਾਂ ਨੂੰ ਵੀ ਬਖਸ਼ ਦੇ। ਜਦੋਂ ਸੰਤ ਜੀ ਮਹਾਰਾਜ ਸ਼ਾਮ ਸਮੇਂ ਕੀਰਤਨ ਕਰਨ ਉਪਰੰਤ ਬਾਹਰ ਗੋਥੇ ਦੀ ਛੱਪੜੀ ਵੱਲ ਜਾਂਦੇ, ਤਦ ਹਰੀ ਚਰਨ ਕਮਲ ਦੇ ਪਵਰੇ ਉਹਨਾਂ ਦੀ ਚੌਕੜੀ ਤੋਂ ਥੋੜੀ ਹੀ ਦੂਰ ਟਿਕ ਜਾਂਦੇ ਤੇ 11 ਵਜੇ ਤੱਕ ਟਿਕੇ ਰਹਿੰਦੇ। ਫਿਰ ਇੱਥੋਂ ਉੱਠ ਕੇ ਇੱਕ ਵਾਰ ਕੁੰਡਾ ਖੜਕਾ ਕੇ ਹੀ ਤੁਰ ਪੈਂਦੇ ਤੇ ਰਵਾ ਰਵੀ ਨਿਵਾਸ ਸਥਾਨ ਪਰ ਪਹਿਲਾਂ ਡੇਰੇ ਪਿੱਛੋਂ ਬਗੀਚੇ ਵਿੱਚ ਗੁਫਾ ਅੰਦਰ ਜਾ ਕੇ ਪੂਰੇ 1 ਵਜੇ ਤੱਕ ਕੇਵਲ 2 ਘੰਟੇ ਹੀ ਆਰਾਮ ਕਰਦੇ ਸਨ। ਫਿਰ ਇਸ਼ਨਾਨ ਤੇ ਸਿਮਰਨ ਆਰੰਭ ਹੋ ਜਾਂਦਾ ਸੀ। ਜਦੋਂ ਪਟਿਆਲੇ ਦੀ ਸੰਗਤ ਦਾ ਜ਼ੋਰ ਰੇਰੂ ਸਾਹਿਬ ਵੱਲ ਵਧਿਆ, ਤਦ ਕਈ ਨਾਸਤਕ ਆਸਤਕ ਬਣੇ, ਕਈ ਜ਼ੋਰਾਵਰਾਂ ਦੇ ਜ਼ੋਰ ਟੁੱਟੇ। ਸਰਦਾਰ ਦਲੀਪ ਸਿੰਘ ਡਿਓੜੀ ਅਫਸਰ ਦੇ ਭੂਆ ਦੇ ਪੁੱਤਰ ਦਾ ਭਰਾ, ਜੋ ਸਰਦਾਰ ਰਾਮ ਸਿੰਘ ਜੀ ਨੰਬਰਦਾਰ ਨਗਰ ਅਲੋਵਾਲ, ਜੋ ਪਟਿਆਲੇ ਤੋਂ ਕੇਵਲ 12 ਮੀਲ ਸੀ, ਦੇ ਸਪੁੱਤਰ ਗੁਲਾਬ ਸਿੰਘ ਸਨ। ਉਹ ਉਸ ਸਮੇਂ ਵਿਦਿਆਰਥੀ ਦੁਨੀਆ ਦਾ ਹੀਰੋ ਸੀ। ਉਹ ਰੋਬਦਾਰ ਸ਼ਕਲ ਪਹਿਰਾਵਾ ਹਰ ਗੱਲ ਵਿੱਚ ਅਗਲੀ ਸਫ਼ ਵਿੱਚ ਸੀ। ਕਾਰ ਸੇਵਾ ਹੋਵੇ ਜਾਂ ਫਿਰ ਕਿਸੇ ਦੀਵਾਨ ਦੀ ਸੇਵਾ, ਫੁੱਟਬਾਲ ਦੀ ਟੀਮ ਦਾ ਖਿਲਾੜੀ ਹੋਣ ਦੇ ਨਾਲ ਹੀ ਉਹ ਸਰੀਰਕ ਹੁਨਰ ਦਾ ਇਸ ਕਦਰ ਵੱਧ ਦਾ ਮਾਲਕ ਸੀ ਕਿ ਹਰ ਕੋਈ ਉਸਦੀ ਬਨਾਵਟ, ਸਰੀਰ ਤੇ ਸ਼ਕਲ ਦੇਖ ਕੇ ਦੰਗ ਰਹਿ ਜਾਂਦਾ ਸੀ। ਪਰ ਤਬੀਅਤ ਇੰਤਹਾ ਪਸੰਦ ਸੀ। ਜਦੋਂ ਪੀਣ ਖਾਣ ਪਹਿਨਣ ਦੇ ਅੰਦਰ ਕਰਨ ਦਾ ਸਮਾਂ ਸੀ, ਉਹ ਅਵਲ ਨੰਬਰ ਤੇ ਸੀ। ਪਰ ਜੇਕਰ ਕਾਰ ਸੇਵਾ ਤੇ ਹੋਰ ਕਿਸੇ ਸਮੇਂ ਸੇਵਾ ਕਰਨੀ ਪਈ, ਤਦ ਵੀ ਇਹ ਹੋਰ ਕਿਸੇ ਤੋਂ ਪਿੱਛੇ ਨਹੀਂ। ਇਹ ਇੱਕ ਸੰਤ ਸੰਤੋਖ ਦਾਸ ਜੀ ਪਾਸ ਜਾਇਆ ਕਰਦੇ ਸਨ, ਜੋ ਉਦਾਸੀ ਸੰਤ ਸਨ ਪਰ ਇਕਾਂਤ ਪਸੰਦ, ਬੇਪਰਵਾਹ ਤੇ ਬੇਫਿਕਰ ਤਿਆਗੀ, ਤਪੀ ਤੇ ਸਾਧਨਾ ਸਹਿਬ ਸਨ। ਉਹ ਗੁਲਾਬ ਸਿੰਘ ਨੂੰ ਤੱਕ ਕੇ ਕਹਿੰਦੇ, ਭਾਈ ਤੇਰੀ ਅਸਲੀਅਤ ਇਹ ਨਹੀਂ ਜੋ ਅੱਜ ਦਿਸਦੀ ਹੈ, ਥੋੜੇ ਹੀ ਸਮੇਂ ਪਿੱਛੋਂ ਤੂੰ ਕਿਸੇ ਕਸਵੱਟੀ ਪਰ ਪਰਖਿਆ ਜਾਣਾ ਹੈ, ਫਿਰ ਸੱਚੇ ਖਜ਼ਾਨੇ ਵੀ ਪ੍ਰਵਾਨ ਹੋ ਸਕੇਗਾ। ਤੈਨੂੰ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਦੁਨੀਆ ਅੰਦਰ ਤੇਰਾ ਕੀ ਬਣਨਾ ਹੈ, ਇਹ ਦੁਨੀਆ ਤੈਨੂੰ ਕੀ ਦੇ ਸਕਦੀ ਹੈ। ਤੇਰੇ ਦਰ ਤੋਂ ਕੋਈ ਸਵਾਲੀ, ਨਿਰਾਸ਼ ਤੇ ਦੁਖੀ ਵਾਪਸ ਨਹੀਂ ਮੁੜੇਗਾ। ਆਪ ਨੇ ਇੱਕ ਗੁਲਾਬ ਦੇ ਇਤਰ ਦੀ ਬੜੀ ਬਹੁਮੁੱਲੀ ਸ਼ੀਸ਼ੀ ਕੱਢ ਕੇ ਕਿਹਾ, ਭਾਈ ਇਹ ਅਤਰ ਜਿਸ ਜਗ੍ਹਾ ਲੱਗ ਜਾਵੇਗਾ ਉੱਥੇ ਕੱਪੜਾ ਫੱਟਣ ਪਰ ਵੀ ਇਸ ਦੀ ਖੁਸ਼ਬੂ ਬੰਦ ਨਹੀਂ ਹੋਵੇਗੀ। ਤੂੰ ਜਿਸ ਪਰ ਮਿਹਰ ਦੀ ਦ੍ਰਿਸ਼ਟੀ ਕਰੇਗਾ ਉਸ ਪਰ ਜੀਵਨ ਦੇ ਆਖਰੀ ਸਵਾਸਾਂ ਤੱਕ ਤੇਰਾ ਅਸਰ ਕਾਇਮ ਰਹੇਗਾ। ਗੁਲਾਬ ਸਿੰਘ ਜੈਸਾ ਅੱਲੜ ਤੇ ਅਲਮਸਤ ਨੌਜਵਾਨ ਉਸ ਸਮੇਂ ਇਹ ਗੱਲ ਸਮਝਣੋਂ ਤੇ ਸੋਚਣੋਂ ਵੀ ਅਸਮਰਥ ਸੀ, ਪਰ ਮਹਾਂਪੁਰਖਾਂ ਦੇ ਬਚਨ ਅਮੋਲ ਬਾਣ ਸਨ ਜੋ ਕਦੇ ਮੁੜ ਨਹੀਂ ਸਕਦੇ। ਗੁਲਾਬ ਸਿੰਘ ਜੀ ਤੋਪਖਾਨੇ ਦੇ ਕੀਰਤਨੀ ਜਥੇ ਦੇ ਪੂਰੇ ਸਹਿਯੋਗੀ ਸਨ। ਉਹ ਆਮ ਕਰਕੇ ਹੀਰਾ ਸਿੰਘ ਜੀ ਪਾਸ ਆਉਂਦੇ ਸਨ ਤੇ ਕਿਸ਼ਨ ਸਿੰਘ ਹੋਰਾਂ ਨਾਲ ਵੀ ਉਹਨਾਂ ਦਾ ਧਾਰਮਿਕ ਸਹਿਚਾਰ ਸੀ। ਸੋ ਰਾਤ ਦੇ ਕੀਰਤਨ ਕਰਨ ਪਿੱਛੋਂ ਉਹ ਟਿੱਬੀਆਂ ਪਰ ਹੀ ਨਾਲ ਹੀ ਜਾ ਕੇ ਬਸਤਰ ਵਿਛਾ ਕੇ ਬੈਠ ਜਾਂਦੇ ਸਨ। ਭਾਵੇਂ ਅਜੇ ਇਸ ਗੱਲੋਂ ਨਾਦਾਨ ਹੀ ਸਨ ਕਿ ਇਹ ਸਾਰੇ ਇੱਥੇ ਬੈਠ ਕੇ ਕੀ ਕਰਦੇ ਹਨ। ਫਿਰ ਇਹ ਇੰਨੀ ਇੰਨੀ ਦੇਰ ਬੈਠੇ ਰਹਿੰਦੇ ਹਨ, ਅੱਕਦੇ ਨਹੀਂ, ਥੱਕਦੇ ਨਹੀਂ, ਵਜ੍ਹਾ ਵੀ ਮਾਲੂਮ ਨਹੀਂ ਸਨ ਕਰ ਸਕਦੇ। ਫਿਰ ਉਹ ਪੁੱਛਣਾ ਵੀ ਆਪਣੀ ਹੇਠੀ ਸਮਝਦੇ ਸਨ ਕਿ ਇਹ ਅਣਜਾਣ ਹਨ। ਇੱਕ ਦਿਨ ਗੁਲਾਬ ਸਿੰਘ ਜੀ ਨੇ ਹੀਰਾ ਸਿੰਘ ਜੀ ਨਾਲ ਗੱਲ ਕੀਤੀ ਕਿ ਜੇਕਰ ਤੂੰ ਨਾਲ ਚੱਲੇ ਤਦ ਰੇਰੂ ਸਾਹਿਬ ਬਾਬਿਆਂ ਪਾਸੋਂ ਵੀ ਅੰਮ੍ਰਿਤਪਾਨ ਕਰਕੇ ਇਹ ਇਕਾਂਤ ਬੈਠ ਕੇ ਸਿਮਰਨ ਕਰਨ ਦੀ ਗੱਲ ਪੁੱਛੀਏ। ਉਨੇ ਦਿਨੀ ਗਰਮੀਆਂ ਦੀ ਤੇਜ਼ੀ ਸੀ, ਇਸ ਕਰਕੇ ਰਾਤ ਸਮੇਂ ਹੀ ਲੋਕ ਲੁਧਿਆਣੇ ਪੁੱਜ ਜਾਂਦੇ ਸਨ। ਫਿਰ ਸਵੇਰੇ ਹੀ ਪਹਿਲੀ ਗੱਡੀ ਪਰ ਚੜ ਕੇ ਦੁਰਾਹੇ ਤੋਂ ਡੇਰੇ ਜਾਂਦੇ ਸਨ। ਹੀਰਾ ਸਿੰਘ ਜੀ ਨੂੰ ਵੱਡਾ ਬੁਖਾਰ ਸੀ। ਕਈ ਦਿਨਾਂ ਤੋਂ ਡਾਕਟਰਾਂ ਨੇ ਰੋਟੀ ਤੇ ਅਨਾਜ ਖਾਣ ਪਰ ਪਾਬੰਦੀ ਲਗਾ ਰੱਖੀ ਸੀ। ਬੁਖਾਰ ਹਟ ਜਾਣ ਪਿੱਛੋਂ ਹੀ ਉਹ ਠੀਕ ਨਹੀਂ ਸਨ ਹੋ ਰਹੇ। ਹੀਰਾ ਸਿੰਘ ਜੀ ਨੇ ਕਿਹਾ, ਗੁਲਾਬ ਸਿੰਘ, ਜੇਕਰ ਬਾਬੇ ਨੂੰ ਸਾਡੀ ਗੱਲਬਾਤ ਕਰਨੀ ਮਨਜ਼ੂਰ ਹੈ ਤਦ ਉਹ ਇੱਕ ਤੜਾ ਤਾਪ ਆਪ ਹੀ ਉਤਾਰ ਦੇਵੇਗਾ। ਸੋ ਫਿਰ ਉਹ ਹੌਸਲਾ ਕਰਕੇ ਉਸੇ ਹੀ ਦਿਨ ਸ਼ਾਮ ਸਮੇਂ ਤਿਆਰੀ ਕਰਕੇ ਤੁਰ ਪਏ। ਹੀਰਾ ਸਿੰਘ ਹੋਰਾਂ 2 ਦਿਨ ਦੀ ਛੁੱਟੀ ਲਈ ਤੇ ਗੁਲਾਬ ਸਿੰਘ ਪੱਕੀ ਛੁੱਟੀ ਪਰ ਹੀ ਸੀ। ਦਸ਼ਾ ਕਾਫੀ ਬੈਰਾਗਮਈ ਸੀ ਤੇ ਪੜਨ ਵੱਲ ਮਨ ਦਾ ਰੁਖ ਬਣ ਹੁੰਦਾ ਹੀ ਨਹੀਂ ਸੀ। ਰਾਤ ਸਮੇਂ ਗੱਡੀ ਲੁਧਿਆਣੇ ਪੁੱਜੀ ਤੇ ਹੀਰਾ ਸਿੰਘ ਨੇ ਕਿਹਾ, ਮੇਰਾ ਦਿਲ ਕਰਦਾ ਹੈ ਕਿ ਦੁੱਧ ਤੇ ਜਲੇਬੀਆਂ ਖਾਧੀਆਂ ਜਾਣ, ਪਰ ਡਾਕਟਰ ਨੇ ਅਨਾਜ ਦੀ ਮਨਾਹੀ ਕਰ ਰੱਖੀ ਹੈ, ਫਿਰ ਇਹ ਜਲੇਬੀਆਂ ਜ਼ਹਿਰ ਵੀ ਹੋ ਸਕਦੀਆਂ ਹਨ। ਗੁਲਾਬ ਸਿੰਘ ਨੇ ਰੋਕਿਆ, ਚਲੋ ਜੇਕਰ ਗੁਰੂ ਵੱਲ ਜਾਂਦਿਆਂ ਮਨਾਈ ਹੈ ਤਦ ਵੇਖੀ ਡਿੱਠੀ ਜਾਓ, ਮੈਂ ਤਾਂ ਜਲੇਬੀਆਂ ਦੁੱਧ ਖਾਊਂਗਾ, ਆਪੇ ਬਾਬਾ ਅਤਰ ਸਿੰਘ ਸਾਨੂੰ ਸੁਬਹ ਦਰਸ਼ਨ ਹਿਤ ਠੀਕ ਹੀ ਰੱਖੇਗਾ। ਹੁਣ ਫਿਕਰ ਉਸਨੂੰ ਹੋਊ ਸਾਨੂੰ ਕਾਹਦਾ, ਕਰੋ ਉਸਦੇ ਦਰਸ਼ਨ ਹਿਤ ਹੀ ਚੱਲੇ ਹਾਂ, ਹੋਰ ਕੰਮ ਕੋਈ ਨਹੀਂ, ਫਿਰ ਅਸੀਂ ਫਿਕਰ ਕਿਉਂ ਕਰੀਏ। ਇੱਕ ਸੰਤ ਆਏ ਤੇ ਕਹਿਣ ਲੱਗੇ, ਜਾਂ ਦੁੱਧ ਜਲੇਬੀਆਂ ਖਾ ਠੀਕ ਹੋ ਜਾਵੇਗਾ। ਇਹ ਸੁਣ ਕੇ ਦੋਵੇਂ ਜਣੇ ਗਏ, ਦੁੱਧ ਜਲੇਬੀਆਂ ਖਾਧੀਆਂ। ਗੁਲਾਬ ਸਿੰਘ ਨੇ ਤਬੀਅਤ ਅਨੁਸਾਰ ਥੋੜੀਆਂ, ਪਰ ਹੀਰਾ ਸਿੰਘ ਨੇ ਰੱਜ ਕੇ ਖਾ ਲਈਆਂ। ਫਿਰ ਗੁਲਾਬ ਸਿੰਘ ਜੀ ਦੇ ਸੋ ਜਾਣ ਪਿੱਛੋਂ ਹੀਰਾ ਸਿੰਘ ਨੇ ਉੱਠ ਕੇ ਹੋਰ ਦੁੱਧ ਜਲੇਬੀਆਂ ਖਾ ਲਈਆਂ। ਇਸੇ ਤਰ੍ਹਾਂ 11 ਵਜੇ ਤੱਕ ਇਹ 1.5 ਸੇਰ ਦੁੱਧ ਤੇ 3 ਪਾ ਜਲੇਬੀਆਂ ਖਾ ਕੇ ਸੋ ਰਿਹਾ। ਸੁਬਹ ਇਸਦੀ ਤਬੀਅਤ ਬਿਲਕੁਲ ਹੀ ਠੀਕ ਹੋ ਗਈ। ਜਦੋਂ ਬਾਬਾ ਜੀ ਨੂੰ ਮੱਥਾ ਟੇਕਿਆ ਤਦ ਵੱਡੇ ਬੁਖਾਰ ਬਾਰੇ ਕਹਿਣ ਲੱਗੇ, ਭਾਈ ਮੈਂ ਤਾਂ ਜਿਸ ਨੂੰ ਵੱਡਾ ਤਾਪ ਹੋਵੇ ਉਸਨੂੰ ਦੁੱਧ ਤੇ ਜਲੇਬੀਆਂ ਖਵਾਉਂਦਾ ਹਾਂ, ਉਹ ਨੋ ਬਨੋ ਹੋ ਜਾਂਦੇ ਹਨ, ਤੂੰ ਵੀ ਇਹੀ ਇਲਾਜ ਕਰਕੇ ਠੀਕ ਹੋ ਜਾਵੇਗਾ। ਹੀਰਾ ਸਿੰਘ ਤੇ ਗੁਲਾਬ ਸਿੰਘ ਹੈਰਾਨ ਸਨ ਕਿ ਦੁੱਧ ਜਲੇਬੀਆਂ ਤਾਂ ਲੁਧਿਆਣੇ ਖਾਧੀਆਂ ਸਨ, ਫਿਰ ਇਹ ਰਾਮਪੁਰ ਇਹਨਾਂ ਦਾ ਚਰਚਾ ਕਿੱਥੋਂ ਆ ਗਿਆ, ਪਰ ਉਹ ਚੁੱਪ ਹੀ ਰਹੇ। ਸ਼ਾਮ ਸਮੇਂ ਕੁਰਸੀ ਪਰ ਹੋਰ ਸੰਗਤਾਂ ਸਮੇਤ ਹੀਰਾ ਸਿੰਘ ਤੇ ਗੁਲਾਬ ਸਿੰਘ ਵੀ ਹਾਜ਼ਰ ਹੋਏ। ਬਾਬਾ ਜੀ ਨੇ ਗੱਲਬਾਤ ਕਰਦਿਆਂ ਫੁਰਮਾਇਆ, ਹੀਰਾ ਸਿੰਘ ਤੂੰ ਤੇ 3 ਦਿਨਾਂ ਲਈ, ਪਰ ਪੁਜੰਗੀ ਤਾਂ ਪੱਕੀ ਛੁੱਟੀ ਪਰ ਹੀ ਆਇਆ ਹੋਇਆ ਹੈ। ਹੀਰਾ ਸਿੰਘ ਨੇ ਅੰਮ੍ਰਿਤਪਾਨ ਕਰਨ ਦੀ ਇੱਛਾ ਪ੍ਰਗਟ ਕੀਤੀ, ਜੋ ਕਿ ਸੰਤ ਜੀ ਮਹਾਰਾਜ ਨੇ ਪ੍ਰਵਾਨ ਕੀਤੀ ਤੇ ਸ਼ਾਮ ਸਮੇਂ ਹੀ 5 ਪਿਆਰਿਆਂ ਨੂੰ ਤਿਆਰ ਹੋ ਕੇ ਇਹ ਮਹਾਨ ਕਾਰਜ ਕਰਨ ਲਈ ਕਿਹਾ। ਅੰਮ੍ਰਿਤਪਾਨ ਕਰਨ ਪਿੱਛੋਂ ਗੁਲਾਬ ਸਿੰਘ ਜੀ ਦਾ ਨਾਮ ਈਸ਼ਰ ਸਿੰਘ ਰੱਖ ਦਿੱਤਾ ਗਿਆ। ਇਹ ਨਾਮ ਸੰਤ ਜੀ ਮਹਾਰਾਜ ਨੇ ਆਪਣੇ ਹੀ ਮੁਖਾਰਬਿੰਦ ਤੋਂ ਉਚਾਰਿਆ ਤੇ ਕਿਹਾ, ਅਸਾਂ ਤਾਂ ਤੈਨੂੰ ਈਸ਼ਰ ਸਿੰਘ ਬਣਾ ਦਿੱਤਾ ਹੈ, ਅੱਗੇ ਤੇਰੇ ਭਾਗ। ਪਿੱਛੋਂ ਜਾ ਕੇ ਇਹ ਨਾਮ ਕਿਤਨਾ ਸਫਲ ਰਿਹਾ ਉਹ ਪਾਠਕ ਸਮਝ ਲੈਣ ਕਿ ਆਪ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਹੀ ਸਨ, ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਅੰਮ੍ਰਿਤਪਾਨ ਕਰਾ ਕੇ ਸਿੱਖੀ ਦੇ ਮਹਾਨ ਸੋਮੇ ਨਾਲ ਜੋੜਿਆ, ਜਿਹੜਾ ਪ੍ਰਵਾਹ ਅਜੇ ਵੀ ਜਾਰੀ ਹੈ। ਪਟਿਆਲੇ ਤੋਂ ਆਉਂਦੀ ਵਾਰੀ ਬਿਸ਼ਨ ਸਿੰਘ ਨੂੰ ਪੱਕਾ ਕੀਤਾ ਸੀ ਕਿ ਉਹ ਰਾਤ ਸਮੇਂ ਗੋਥੇ ਦੀ ਛਪਰੀ ਪਰ ਜਾਣ ਤੇ 11 ਵਜੇ ਜਦੋਂ ਕੁੰਡਾ ਖੜਕੇ ਉਹ ਸੰਤ ਜੀ ਮਹਾਰਾਜ ਪਾਸ ਚਲੇ ਜਾਣ ਤੇ ਸਿਮਰਨ ਦੀ ਜੁਗਤ ਲਈ ਬੇਨਤੀ ਕਰਨ, ਫਿਰ ਅੱਗੇ ਤੁਹਾਡੇ ਜੋ ਵੀ ਭਾਗ ਹੋਣਗੇ ਮਿਲ ਜਾਵੇਗਾ। ਅਗਲੇ ਦਿਨ ਛੁੱਟੀ ਲੈ ਕੇ ਦੋਵੇਂ ਸਾਥੀ ਪਟਿਆਲੇ ਆਏ। ਪਟਿਆਲੇ ਜਾ ਕੇ ਹੀਰਾ ਸਿੰਘ ਜੀ ਤਾਂ ਨੌਕਰੀ ਪਰ ਜਾ ਲੱਗੇ ਤੇ ਈਸ਼ਰ ਸਿੰਘ ਜੀ ਨਾਮ ਅਭਿਆਸ ਦੀ ਪੱਕੀ ਨੌਕਰੀ ਪਰ ਲੱਗ ਗਏ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਐਸਾ ਮੰਤਰ ਫੂਕਿਆ ਕਿ ਸਰੀਰ ਦੇ ਖੂਬਸੂਰਤ ਮਹਿਕਦੇ ਫੁੱਲ ਗੁਲਾਬ ਨੂੰ ਆਤਮਕ ਜੋਤ ਦੀ ਰੰਗਣਾ ਦੇ ਕੇ ਪਾਵਨ ਪਵਿੱਤਰ ਤੇ ਸ਼ਕਤੀਸ਼ਾਲੀ ਸਦਾ ਪ੍ਰਫੁੱਲਤ ਇੱਕ ਰਸ ਬਿਰਤੀ ਦੇ ਮਾਲਕ ਬਣਾ ਦਿੱਤਾ। ਅਤ ਸੁੰਦਰਤਾ ਦੇ ਭੰਡਾਰ ਨੂੰ ਮਨ ਬਚ ਕਰਕੇ ਉੱਤਮ ਸਰਬ ਸ੍ਰੇਸ਼ਟ ਕਰਮ ਯੋਗੀ ਬਣਾ ਦਿੱਤਾ, ਜੋ ਪਿੱਛੋਂ ਜਾ ਕੇ ਰਾਜਯੋਗੀ ਬਣੇ ਤੇ ਅੰਤ ਤੱਕ ਉਸੇ ਹੀ ਤਰ੍ਹਾਂ ਇੱਕ ਰਸ ਬਿਰਤੀ ਤੇ ਮਹਾਨਤਾ ਨੂੰ ਕਾਇਮ ਰੱਖੀ ਬੈਠੇ ਸਨ। ਬਾਹਰ ਦੀ ਪੜ੍ਹਾਈ ਵੱਲੋਂ ਮਨ ਫਿਰ ਗਿਆ इम्तिहान हो रहा सी। ईशर सिंह जी अखां मिट के शब्द सुरत दा जोग कर रहे सन। पिछो संत ईशर सिंह जी ने अपनी सेवा पेश कीती। संत जी महाराज ने हस के फरमाया, सारी क्रिया बहुत कठिन है, ए रेशमी कुर्ते ते नरम बूट नहीं चल सकने, आप ने सारिया ही सख्तियां बर्दाश्त कर लैण दा प्रण कर लिया। ते हस के कहा, मैं ता ए शरीर ही आप जी दे चरणा तो वारन दा फैसला कर लिया है। ए स्वास तुहाडे हन, ए शरीर गुरु का है। पल्ले दे बूट रेशम तो खद्दर, फिर तोड़ी दी जुत्ती ते नरम बूट, ए तुहाडी ही बख्शिश हन, कोई फर्क नहीं रहेगा। सो जिवे रखो तिवे ही रवांगा, आप जी सेवा परवान कर लवो। संत जी महाराज ने अपने निजी सेवादार बाबा नाहर सिंह जी नु कहा, ले भाई साडा गड़वा ते चोली इस दे सपुर्द कर दियो, बस एही साडी विरासत है। रेशम दा कुर्ता उतरवा खद्दर दी कुर्ती पुआ दित्ती। पल्ले दे बूट उतर के उन्हां दी जगह मोटी थोड़ी दी जुत्ती आ गई। फिर ओ संत जी महाराज जी दी सेवा विखे उपस्थित हो गए। एह सी ईशर सिंह जी दा नवा जन्म। खद्दर दी कुर्ती ते शरीर नू पित नाल भर दिता ते थोड़ी दी जुत्ती ने पैर लहू लुहान कर दिते। पर जदों सफर पर तुरन वाले नू पहला ए पता होवे कि सारा ही सफर कंडियाला पथरीला मारू ते ओजड़ है, फिर ओ दुख तकलीफा ते मुश्किला तो घट ही डरदा है। उस लई सब तकलीफा ते तसीहे आप सद्दा दे के बुलाए हुए पहुने वांग हुंदे हन, जिन्हां नू सद्दा देन तो पहला ही ए पता होवे कि ए कदे भी सुख जां सा नहीं लैण देणगे। इन्हां दे सोल शरीर पर शक्तियां दा बोझ वधदा तक के कई प्रेमी घबराउंदे सन। संत अतर सिंह जी महाराज दे परम सेवक ते आद तो उन्हां दे नाल रहे ते प्रेम नाल सेवक ते साथी हो के नाल निभे। बाबा बिशन सिंह जी रामपुरा जो उस समय 100 साल दी आयु दे सन, दसते सन के एक वारी असा संत जी महाराज नू कहा, महाराज तुसी होर संसार पर दे दुख दूर करदे हो, दुखियां लई दर्दमंद होके दर्द वडांदे हो, फिर इस अपने सेवक ईशर सिंह पर इतनी शक्ति क्यों वरत रहे हो। तद बाबा जी ने मेहर दे कर आके फुरमाया सी, सुनियारा कोई मूरख हुंदा है जो सोने नू कुठाली पाके अग्नि नाल ही शुद्ध करता है। पट्टी अंदर गालना ही सोने नू शुद्ध ते बारावन्नी दा साबत करता है। जो सोना कुठाली दी गर्मी नू बर्दाश्त करन दी शक्ति नहीं रखता, वो कदे भी बहुमुल्ले हारां दी शोभा नहीं बढ़ सकता। इस दे शरीर पर अज दी शक्तियां ही कल नू इस दे चौतरफे फुलां दे ढेर साबत होणगियां। इस गल तो कोई इनकार नहीं कर सकता कि सत दे तारणी सत पुरखा ने सदा ही मुड अंदर करणियां कालना कालियां हन। संत अतर सिंह जी मस्तुआना जो महाराजियां तो भी वड्डे सन, उन्हां पहली अवस्था विच किन्नी कोर तपस्या कीती है वो कोई सोच भी नहीं सकदा। बगैर आहार केवल मात्र जल दे सहारे ही 40 दिना इको स्थान ते कमरे तो बाहर ना निकलना, फिर 2 महीने एक कोली सब्जी ते तीजी वार एक पा सब्जी ते एक पाओ दूध दे आहार उपर 1 साल कटना, इस तरह कोई नहीं कर सकदा। पर तीसरे तप मगरों ओ पुरी वाले संत जदों बाहर आए सन, तद मत्थे दे तेज नू कोई बर्दाश्त नहीं कर सकदा सी। एह केवल साधन ते तप दा ही प्रताप सी। जो मनुख तप साधन दिया शक्तियां तो डरदा है ओ कर ही रहे, साडे पासों की लेना है। इत्थे तां रुखा खाना पुंजे सोना आहार मोटा ते थोड़ा है, पर एह सब कुछ बर्दाश्त हो गया तद पदार्थ इसते मगर रुलदे फिरिया करनगे। किसी भी गहने नू उसकी शुद्धता तो ही नहीं, सगों उसते कारीगर दी कारीगरी ते मेहनत तो भी परखिया ते नापिया तो लिया जा सकता है। जितनी वध मेहनत कीती होवेगी उतनी ही कीमत भी वध जावेगी। एह कीर्ति ते करम दा बलवान बने ए साड़ी इच्छा है, ए तां साड़ा साध है, फिर असी इसनू कितना महान तकना चाहुंदे हां ए गल मसा ही दस सकेगा कि साड़ी मेहनत ते कालना कितनी सफल ते सुची सी। लोकां ने किसे समय इसते गुण ते उच्चता तो महानता दा अंदाजा भी लगाउणा है ਇਹ ਅਸੀਂ ਜਾਣਦੇ ਹਾਂ ਕਿ ਜਿਸ ਸਾਧੂ ਦੀ ਸੰਗਤ ਤੋਂ ਵਿਹਲੜ ਤੇ ਵਿਕਾਰੀ ਸੇਵਕ ਪੈਦਾ ਹੋਣ, ਉਸ ਸੰਤ ਨਾਲੋਂ ਗ੍ਰਸਤੀ ਸੋਧਰ ਦੇ ਚੰਗੇ ਹਨ। ਸਾਧ ਦਾ ਧਰਮ ਲੋਕਾਂ ਲਈ ਸਤ ਧਰਮ ਤੇ ਸੇਵਾ ਦਾ ਪ੍ਰਮਾਣ ਪੈਦਾ ਕਰਨਾ ਹੈ। ਸਾਧ ਦੀ ਉੱਚਤਾ ਉਸਦੇ ਆਪਣੇ ਬਚਨਾਂ ਕਰਕੇ ਹੀ ਪਰਖੀ ਜਾਂਦੀ ਹੈ, ਪਰ ਅਸਲੋਂ ਪਰਖ ਤਾਂ ਇਹ ਹੈ ਕਿ ਉਸਦੀ ਸੰਗਤ ਅੰਦਰ ਰਹਿ ਗਏ ਸਾਧ ਸਾਥੀ ਤੇ ਸਤਸੰਗੀ ਕਿਤਨੇ ਸਫਲ ਜੀਵਨ ਦੇ ਮਾਲਕ ਹਨ। ਅਸੀਂ ਮੁੱਢ ਅੰਦਰ ਆਤਮਵਾਦੀ ਸਾਧ ਨੂੰ ਅਧੂਰਾ ਹੀ ਸਮਝਦੇ ਹਾਂ, ਭਾਵੇਂ ਉਹ ਪਿੱਛੋਂ ਜਾ ਕੇ ਕਿਤਨਾ ਹੀ ਵੱਡਾ ਬਣ ਜਾਵੇ, ਪਰ ਵਾਹਿਗੁਰੂ ਕਰੇ ਉਸ ਲਈ ਪਰਖ ਦਾ ਸਮਾਂ ਹੀ ਨਾ ਆਵੇ, ਜੋ ਹਰ ਕੜੀ ਹੀ ਸੰਤ ਦੇ ਦਰ ਪਰ ਖੜੀ ਰਹਿੰਦੀ ਹੈ। ਪਰ ਜੇਕਰ ਪਰਖ ਹੋ ਵੀ ਜਾਵੇ ਤਦ ਉਹ ਅਸਫਲ ਘੱਟ ਹੀ ਹੋ ਸਕਦਾ ਹੈ। ਸੋ ਸਾਡਾ ਤਾਂ ਇੱਕੋ ਮੋਟਾ ਅਸੂਲ ਹੈ ਕਿ ਸਾਥੀ ਸਤਸੰਗੀ ਨਿਕਟਵਰਤੀ ਐਸੇ ਕਠਨ ਸਾਧਨ ਤੇ ਤਾਰਨੀਏ ਹੋਣ ਕਿ ਕੋਈ ਮਨੁੱਖ ਉਹਨਾਂ ਵੱਲ ਉਂਗਲੀ ਨਾ ਕਰ ਸਕੇ। ਚਾਹੀਦਾ ਇਹ ਹੈ ਕਿ ਹਰ ਕੋਈ ਦੂਸਰੀ ਸ਼੍ਰੇਣੀ ਦੇ ਸੰਤ ਤੇ ਸਮਕਾਲੀ ਮਹਾਤਮਾ ਹੋਰਨਾਂ ਨੂੰ ਉਸਦਾ ਪ੍ਰਮਾਣ ਦੇ ਸਕਣ। ਸੋ ਇਸੇ ਹੀ ਆਸ ਕਰਕੇ ਅਸੀਂ ਸੇਵਕਾਂ ਨੂੰ ਗੁਰੂ ਤੇ ਪਰਮੇਸ਼ਰ ਦੇ ਨਾਲ ਹੀ ਲੋਕਾਂ ਦੀ ਕਠਨ ਸੇਵਾ ਦੇ ਲਈ ਸਾਧਨ ਦੱਸਦੇ ਹਾਂ, ਜਿਸ ਕਰਕੇ ਦੀਨ ਤੇ ਦੁਨੀਆ ਦੋਵੇਂ ਹੀ ਸਫਲ ਹੋ ਸਕਦੇ ਹਨ। ਸਾਡਾ ਫਰਜ਼ ਸਤ ਦਾ ਰਾਹ ਦੱਸਣਾ ਹੈ, ਅੱਗੇ ਜਿਗਿਆਸੂ ਦੇ ਭਾਗ ਹਨ। ਬਚਨ ਦੇ ਬਲੀ ਸ਼ਰਨ ਦੇ ਸੂਰੇ। ਸੰਤ ਅਤਰ ਸਿੰਘ ਜੀ ਦੀ ਆਮ ਗੱਲ ਸੀ ਜੋ ਉਹ ਰੋਜ਼ ਇਹ ਗੱਲ ਦੁਹਰਾਉਂਦੇ ਸਨ ਕਿ ਭਾਈ ਸਾਧ ਨੂੰ ਬਚਨਾਂ ਦਾ ਸੂਰਮਾ ਤੇ ਸ਼ਰਨ ਦਾ ਪਾਲਕ ਹੋਣਾ ਜ਼ਰੂਰੀ ਹੈ। ਇਸ ਗੱਲ ਲਈ ਉਹਨਾਂ ਬੜੀਆਂ ਹੀ ਕਠਨ ਪ੍ਰੀਖਿਆ ਦਿੱਤੀਆਂ ਸਨ। ਇੱਕ ਵਾਰੀ ਉਹਨਾਂ ਕਿਹਾ, ਕਦੀ ਕਿਸੇ ਸਰਕਾਰੀ ਦਰਬਾਰੇ ਨਹੀਂ ਜਾਣਾ, ਨਾ ਹੀ ਕਿਸੇ ਕਚਹਿਰੀ ਦਾ ਮੂੰਹ ਹੀ ਤੱਕਣਾ ਹੈ। ਕਈ ਰਾਜਿਆਂ ਵੱਲੋਂ ਦਰਸ਼ਨ ਦੇਣ ਤੇ ਅਖੰਡ ਪਾਠ ਆਦਿਕ ਕਰਨ ਲਈ ਉਹਨਾਂ ਪਾਸ ਬੇਨਤੀ ਆਈ, ਪਰ ਉਹ ਇਹ ਕਹਿ ਕੇ ਟਾਲਦੇ ਰਹੇ ਸੀ ਕਿ ਭਾਈ, ਅਸੀਂ ਤਾਂ ਸਿੱਧੇ ਸਾਧੇ ਜੱਟ ਸਾਧ ਹਾਂ, ਕਮਾਈ ਕਰਕੇ ਗੁਰੂ ਦਾ ਲੰਗਰ ਚਲਾਉਂਦੇ ਹਾਂ, ਜਿੰਨਾ ਹੋ ਸਕੇ ਮਾਲਕ ਨੂੰ ਯਾਦ ਕਰਦੇ ਹਾਂ, ਰਾਜ ਆਦਿਕ ਦਰਬਾਰਾਂ ਦੀਆਂ ਰਸਮਾਂ ਰੀਤਾਂ ਤੇ ਵਿਵਹਾਰ ਅਸੀਂ ਉੱਕਾ ਜਾਣਦੇ ਹੀ ਨਹੀਂ ਹਾਂ, ਫਿਰ ਉੱਥੇ ਜਾ ਕੇ ਕੀ ਕਰਾਂਗੇ। ਫਿਰ ਅਸਾਂ ਜਿੰਨਾ ਦੋਹਾਂ ਤਿੰਨਾਂ ਨਗਰਾਂ ਦੀ ਸੇਪੀ ਸੰਭਾਲੀ ਹੈ ਉਹ ਨਹੀਂ ਮੁਕਦੀ। ਸਾਡਾ ਬਾਹਰ ਗਿਆਂ ਦਾ ਗੁਜ਼ਾਰਾ ਨਹੀਂ, ਕਿਉਂਕਿ ਰੋਜ਼ਾਨਾ ਦੀ ਕਿਰਿਆ ਵਿਗੜ ਜਾਂਦੀ ਹੈ। ਫਿਰ ਜਦੋਂ ਉਹਨਾਂ ਨਾਲ ਕਚਹਿਰੀ ਦੀ ਗੱਲ ਚੱਲੀ ਤੇ ਆਪ ਜੀ ਨੇ ਬਚਨ ਕੀਤਾ ਕਿ ਅਸਾਂ ਕਿਸੇ ਕੀਮਤ ਪਰ ਕਚਹਿਰੀ ਨਹੀਂ ਜਾਣਾ। ਇੱਕ ਕੇਸ ਪਰ ਇੱਕ ਸੱਜਣ ਦੇ ਉਹਨਾਂ ਦੇ ਸੰਮਣ ਕਢਵਾ ਦਿੱਤੇ। ਆਪ ਜੀ ਨੇ ਡੇਰਾ ਹੀ ਛੱਡ ਦਿੱਤਾ, ਕਈ ਮਹੀਨੇ ਅਨੰਦਪੁਰ ਸਾਹਿਬ ਤੋਂ ਉੱਪਰ ਕਈ ਮੀਲ ਦੂਰ ਚੱਲੇ ਗਏ। ਇੱਥੇ ਇੱਕ ਮਾਰੂ ਤੇ ਭਿਆਨਕ ਚਸ਼ਮੇ ਕੰਡੇ ਤਪ ਕਰਦੇ ਰਹੇ, ਜਿਸ ਨੂੰ ਕਿ ਲੋਕ ਸ਼ੇਰਾਂ ਵਾਲਾ ਸੋਮਾ ਆਖਦੇ ਸਨ। ਉੱਥੇ ਸ਼ਾਮ ਤੋਂ ਪਿੱਛੋਂ ਕੋਈ ਉੱਧਰ ਜਾਣ ਦਾ ਕਦੇ ਹੀਆ ਨਹੀਂ ਕਰਦਾ ਸੀ। ਲੋਕਾਂ ਦੇ ਕਹਿਣ ਤੇ ਡਰਾਉਣ ਦਾ ਆਪ ਪਰ ਕੋਈ ਅਸਰ ਨਹੀਂ ਹੋਇਆ। ਆਖਰ ਨਿਹੰਗ ਸ਼ਹੀਦਾਂ ਦੇ ਸ਼ਹੀਦੀ ਬਾਗ ਡੇਰੇ ਤੋਂ, ਜਿੱਥੇ ਕਿ ਆਪ ਸਦਾ ਟਿਕਿਆ ਕਰਦੇ ਸਨ, ਜੋ ਆਪ ਜੀ ਦੇ ਨਿਮਕ ਨਾ ਖਾਣ ਬਾਰੇ ਜਾਣਦੇ ਸਨ, ਭਾਈ ਬਿਸ਼ਨ ਸਿੰਘ ਤੇ ਹੋਰ ਸਾਥੀਆਂ ਨੇ ਆਪ ਜੀ ਨੂੰ ਉੱਥੇ ਜਾ ਲੱਭਿਆ ਸੀ। ਪਰ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਕਿਸੇ ਤਰ੍ਹਾਂ ਫੈਸਲਾ ਕਰੋ, ਉਹ ਕਚਹਿਰੀ ਨਹੀਂ ਜਾਣਗੇ। ਸੋ ਇਹ ਉਸੇ ਤਰ੍ਹਾਂ ਹੀ ਹੋਇਆ। ਇੱਕ ਵਾਰੀ ਇੱਕ ਸਿੰਘ ਨੂੰ, ਜੋ ਕਿਸੇ ਕਤਲ ਕੇਸ ਪਿੱਛੋਂ ਭੱਜ ਕੇ ਇੱਥੇ ਆਇਆ ਸੀ, ਆਪ ਜੀ ਨੇ ਇਹ ਕਹਿ ਕੇ ਸੇਵਾ ਪਰ ਲਗਾਇਆ, ਭਾਈ ਮਨੁੱਖ ਪਸ਼ੂ ਬਿਰਤੀ ਤੇ ਪ੍ਰਭਾਵ ਵਸ ਹੋ ਕੇ ਕਤਲ ਤੇ ਬੁਰੀਆਂ ਕਾਰਵਾਈਆਂ ਕਰਦਾ ਹੈ, ਤੁਸੀਂ ਕੁਝ ਪਿਛਲੀਆਂ ਗੱਲਾਂ ਭੁੱਲ ਕੇ ਟਹਿਲ ਕਰੋ ਤੇ ਆਪਣੀ ਕਾਰੋਬਾਰੀ ਬਿਰਤੀ ਨੂੰ ਡੰਗਰਾਂ ਦੀ ਵਿਰਾਸਤ ਜਾਣ ਕੇ ਉਹਨਾਂ ਦੇ ਸਪੁਰਦ ਕਰੋ, ਫਿਰ ਤੱਕੋ ਮਾਨਸਿਕ ਸ਼ਾਂਤੀ ਵਿੱਚ ਕੀ ਆਨੰਦ ਹੈ। ਇਹ ਵੀ ਫਰਮਾਇਆ, ਤੁਸਾਂ ਸ਼ਰਨ ਲਈ ਹੈ, ਇਹ ਗੁਰਦੁਆਰਾ ਕਲਗੀਧਰ ਪਿਤਾ ਦਾ ਹੈ, ਉਹ ਸ਼ਰਨ ਦੇ ਦਾਤੀ ਹਨ, ਤੁਸੀਂ ਆਪਾ ਭੁੱਲ ਕੇ ਸੇਵਾ ਕਰੋ, ਤੁਹਾਨੂੰ ਇੱਥੇ ਕੋਈ ਵੀ ਜਾਣ ਨੂੰ ਨਹੀਂ ਕਵੇਗਾ। ਇਹ ਇਸੇ ਹੀ ਤਰ੍ਹਾਂ ਹੋਇਆ। ਪੁਲਿਸ ਨੇ ਕਈ ਛਾਪੇ ਮਾਰੇ, ਕਈ ਪੁੱਛ ਪੜਤਾਲ ਹੋਈਆਂ, ਪਰ ਕੋਈ ਵੀ ਛਾਪਾ ਸਫਲ ਨਾ ਹੋਇਆ, ਕਿਉਂਕਿ ਜੋ ਵੀ ਮੁੱਦਈ ਨਾਲ ਆਏ ਉਹ ਇਸ ਸਿੰਘ ਨੂੰ ਪਛਾਣ ਨਾ ਸਕੇ ਤੇ ਉਹ ਮੌਨਤਾਰੀ ਚੁੱਪ ਚਾਪ ਖੜਾ ਰਹਿੰਦਾ ਸੀ। ਸੁਭਾਓ ਅੰਦਰ ਸ਼ਾਂਤੀ ਉਸਦੀ ਤਾਸੀਰ ਬਣ ਗਈ ਸੀ। ਉਹ ਮਨੁੱਖ ਜੋ ਇੱਕ ਵਾਰੀ ਆਪ ਜੀ ਨਾਲ ਗੰਢਿਆ ਗਿਆ, ਮੁੜ ਕੇ ਕਦੇ ਵੀ ਟੁੱਟਾ ਨਹੀਂ, ਪਰ ਨਾਲ ਹੀ ਰਹਿਤ ਬਹਿਤ ਤੇ ਸਿਮਰਨ ਟਹਿਲ, ਇਹਨਾਂ ਗੱਲਾਂ ਦੀ ਢਿੱਲ ਆਪ ਜੀ ਨੇ ਕਦੇ ਕਿਸੇ ਸੇਵਕ ਨੂੰ ਨਹੀਂ ਦਿੱਤੀ। ਗੁਰੂ ਪੰਥ ਦੀ ਸੇਵਾ। महाराजा नाबा श्री मालविंदर बहादुर रिपद मन सिंह जी की गिरफ्तारी ने पंथ अंदर एक महान जागृत पैदा कर दिती। उन्हां दी रिहाई निमित अखंड पाठ जैतो अंदर रखिया जो कि पुलिस ने जबरी बंद कर दिता। अखंड पाठ नूं मुड़ आरंभ करन हित मोर्चा आरंभ हो गया। पंजाब दे हर हिस्से विचों जत्थे टुरदे दौरा करदे होए जैतो वल जांदे सन। अंग्रेज दी अमलदारी अंदर घट पर रियासतां ते खासकर सिख रियासतां अंदर इस समय काफी सख्ती सी। रियासत पटियाले दे अफसर दरबार दे हुक्म नालों होर अगे वध चढ़ के हथ पैर मारदे सन। हर नगर दी पंचायत ते सरकार दे आदमी पहला ही सद ले जांदे कि कोई आदमी जखियां नूं पानी ना पलावे। एक जत्था आनंदपुर तों चल के रामपुर पड़ाव करके रियासत पटियाले दे हलके विचों लंघ के जाना सी। रियासती कारिंदे ते वड्डे अहलकार नगरां विच भज्जे फिर रहे सन कि कोई भी नगर किसे जगह विच जत्थे नूं रोटी आदक ना देवे। पर होर नगरां वांग ही रामपुरा वासी ही समझदे सन कि गुरु पंथ दे सिरलत पुत्तर जत्थे लैके जा रहे हन। इन्हां दी सेवा करना हर सिख मातर दा परम धर्म है। ਉਹ ਵਿਚਾਰੇ ਸਰਕਾਰੀ ਕਰੋਪੀ ਤੋਂ ਵੀ ਡਰਦੇ ਸਨ ਕਿ ਸੇਵਾ ਤੋਂ ਪਿੱਛਾ ਵੀ ਨਹੀਂ ਰਹਿ ਸਕਦੇ ਸਨ। ਸੋ ਇਹ ਇਕੱਠੇ ਹੋ ਕੇ ਸੰਤ ਜੀ ਮਹਾਰਾਜ ਪਾਸ ਪੁੱਜੇ ਤੇ ਆਪਣੀ ਇੱਛਾ ਪ੍ਰਗਟ ਕੀਤੀ। ਸੰਤ ਜੀ ਮਹਾਰਾਜ ਜੀ ਨੇ ਫਰਮਾਇਆ, ਘਰ ਅਸੀਂ ਛੱਡੀ ਬੈਠੇ ਹਾਂ, ਖੋਣ ਲਈ ਸਾਡੇ ਪਾਸ ਕੁਝ ਹੈ ਹੀ ਨਹੀਂ, ਫਿਰ ਅਸੀਂ ਪੰਥ ਦੀ ਖੁਸ਼ੀ ਹੀ ਕਿਉਂ ਨਾ ਪ੍ਰਾਪਤ ਕਰੀਏ। ਸੋ ਸਾਰੀ ਹੀ ਸੰਗਤ ਨੇ ਸਾਰੀ ਰਸਤ ਤੇ ਦੁੱਧ ਘਿਓ ਗੁਰਦੁਆਰੇ ਪੁਜਾ ਦਿੱਤਾ। ਸੰਤ ਜੀ ਨੇ ਲੰਗਰ ਤਿਆਰ ਕਰਵਾਏ, ਢੇਰ ਲਗਾ ਦਿੱਤੇ ਤੇ ਸਵੇਰੇ ਤੋਂ ਹੀ ਲੰਗਰ ਵਰਤਣ ਲੱਗ ਪਿਆ। ਸਾਰੀ ਸੰਗਤ ਨੇ ਪ੍ਰਸ਼ਾਦ ਛੱਕ ਕੇ ਅਰਦਾਸ ਕੀਤੀ। ਸੰਤ ਜੀ ਮਹਾਰਾਜ ਨੇ ਇੱਕ ਪੁਕਾਰ ਤੇ 125 ਰੁਪਏ ਜੱਥੇ ਦੀ ਭੇਟਾ ਵੀ ਕੀਤੇ ਕਿ ਇਹ ਦਰਸ਼ਨ ਭੇਟ ਹੈ। ਸੋ ਜੱਥੇ ਨੇ ਜਾਣ ਉਪਰੰਤ ਸਰਕਾਰੀ ਕਰਮਚਾਰੀ ਔਖੇ ਭਾਰੇ ਹੋਏ, ਪਰ ਹਜ਼ੂਰ ਨੇ ਇੱਕੋ ਗੱਲ ਕਹੀ ਸੀ ਕਿ ਇਹ ਸਭੋ ਕੁਛ ਜੋ ਵੀ ਸਾਡੇ ਅੰਦਰ ਹੈ ਕਿਸੇ ਰਾਜੇ ਦਾ ਨਹੀਂ ਸਗੋਂ ਕੌਮ ਦੀ ਅਮਾਨਤ ਹੈ। ਫਿਰ ਲੰਗਰ ਦਾ ਪ੍ਰਸ਼ਾਦ ਤੇ ਘਰ ਆਈ ਸੰਗਤ ਦੀ ਸੇਵਾ ਸਾਡਾ ਫਰਜ਼ ਹੈ। ਇਸ ਨੂੰ ਨਿਭਾਉਂਦਿਆਂ ਜੋ ਵੀ ਕੁਰਬਾਨੀ ਕਰਨੀ ਪਵੇ ਅਸੀਂ ਉਸ ਤੋਂ ਕਦੇ ਵੀ ਪਿੱਛਾ ਹਟਣ ਨੂੰ ਤਿਆਰ ਨਹੀਂ ਹਾਂ। ਇਹ ਗਦੀਆਂ ਤੇ ਮਿਹਨਤੀਆਂ ਗੁਰੂ ਪੰਥ ਦੇ ਸਿਰ ਤੋਂ ਵਾਰ ਕੇ ਸੁੱਟੀਆਂ ਜਾ ਸਕਦੀਆਂ ਹਨ। ਇਹ ਸਰਦਾਰੀਆਂ ਹੈ ਹੀ ਖੁਆਰੀ ਦਾ ਮੁੱਢ, ਫਿਰ ਇਨ੍ਹਾਂ ਦੀ ਅਸਲ ਸੰਭਾਲ ਹੀ ਕਾਹਨੂੰ ਕਰਨੀ ਹੈ? ਸਰਕਾਰ ਤੰਗ ਕਰੇਗੀ ਤਾਂ ਅਸੀਂ ਕਿਧਰੇ ਹੋਰ ਜਾ ਕੇ ਚੌਕੜੀ ਮਾਰਾਂਗੇ। ਉਨ੍ਹਾਂ ਦੀ ਨਜ਼ਰ ਵਿੱਚ ਜਿਸ ਸਾਧੂ ਦੇ ਕੋਲ ਤੇ ਕਰਮ ਵਿੱਚ ਫਰਕ ਹੈ, ਜੋ ਕਹਿੰਦੇ ਹੋਰ ਤੇ ਕਰਦੇ ਹੋਰ ਹਨ, ਉਹ ਸਾਧ ਨਹੀਂ ਕੇਵਲ ਸਾਧਾਂ ਦੇ ਬਸਤਰ ਤਾਰ ਕੇ ਭੇਖਧਾਰੀ ਹੀ ਹਨ। ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਹਰ ਪੱਖ ਤੋਂ ਰੋਸ਼ਨ ਤੇ ਉੱਤਮ ਸੀ। ਫਿਰ ਬ੍ਰਹਮ ਗਿਆਨੀ ਦੀ ਆਤਮਾ ਦਰਸ਼ੀ ਹੋਣ ਦੇ ਨਾਲ ਹੀ ਮਨੁੱਖਤਾ ਲਈ ਇੱਕ ਮਹਾਨ ਉਸਰੀਆ ਹੋਣ ਦਾ ਦਰਜਾ ਰੱਖਦੀ ਸੀ। ਅਭਿਆਸ ਸਮੇਂ ਉਹ ਯੋਗੀ, ਕਰਮ ਸਮੇਂ ਉਹ ਕਿਸਾਨ, ਸੇਵਾ ਸਮੇਂ ਉਹ ਧਰਮ ਸੇਵਕ ਤੇ ਮਰਿਆਦਾ ਦੀ ਸਖਤ ਪਹਿਰੇਦਾਰੀ ਕਰਦੇ ਸਮੇਂ ਕਲਗੀਧਰ ਪਿਤਾ ਦੇ ਪਿਆਰੇ ਗੁਰੂ ਸਿੱਖ ਸਨ। ਉਹ ਨਿਮਕ ਨਹੀਂ ਵਰਤਦੇ ਸਨ ਤੇ ਫੁਰਮਾਉਂਦੇ ਸਨ ਕਿ ਭਾਈ, ਅੰਗਰੇਜ਼ ਦਾ ਲੂਣ ਖਾ ਕੇ 20 ਸਾਲ ਉਸਦੀ ਰਫਲ ਮੋਢੇ ਤਰਕੇ ਫਿਰਦੇ ਰਹੇ ਹਾਂ, ਹੁਣ ਹੋਰ ਕਿਦਾ ਕਿਦਾ ਬੋਝ ਚੁੱਕੀ ਫਿਰੀਏ। ਉਹ ਜੀਵਨ ਨੂੰ ਇੱਕ ਆਗਿਆਕਾਰੀ ਗੁਰਸਿੱਖ ਦੇ ਆਗਿਆਕਾਰੀ ਸੇਵਕ ਹੋਣ ਦੀ ਸ਼ਕਲ ਵਿੱਚ ਸਾਹਿਬ ਬਾਬਾ ਕਰਮ ਸਿੰਘ ਜੀ ਦੀ ਹਰ ਆਗਿਆ ਨੂੰ ਤੁਰਦਾ ਫੁਰਮਾਨ ਮੰਨਦੇ ਸਨ। ਉਹ ਸਫਲ ਯਾਤਰੂ ਵਾਂਗ ਜੀਵਨ ਮਾਰਗ ਨੂੰ ਇੱਕ ਸਫਲ ਜੀਵਨ ਪ੍ਰਦਾਨ ਕਰਨ ਹਾਰ ਸਨ। ਹਜ਼ੂਰ ਸਾਹਿਬ ਦੀ ਯਾਤਰਾ ਕਰਨ ਸਮੇਂ ਉਹਨਾਂ ਦੇ ਸਾਹਮਣੇ ਕੇਵਲ ਇੱਕੋ ਹੀ ਆਦਰਸ਼ ਸੀ ਕਿ ਕੋਈ ਤੁਰਦਾ ਪਾਂਧੀ ਮਿਲੇ ਤਦ ਅਗਲੀ ਤਿਆਰੀ ਦੀ ਗੱਲ ਕਰੀਏ। ਉੱਥੇ ਉਸ ਸਮੇਂ ਬਾਬਾ ਨਿਦਾਨ ਸਿੰਘ ਜੀ ਲੰਗਰ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਬਾਬਾ ਜੀ ਨੇ ਵੱਡੇ ਲੰਗਰ ਤੇ ਬਾਬਾ ਜੀ ਦੇ ਲੰਗਰ ਦੋਹਾਂ ਨੂੰ ਇੱਕੋ ਜਿਹੀ ਮਾਇਆ ਲੰਗਰ ਵਿੱਚ ਬਖਸ਼ੀ। ਬਾਬਾ ਜੀ ਦੇ ਲੰਗਰ ਹੋ ਗਿਆ ਪਰ ਦਰਬਾਰ ਵਾਲੇ ਢਿੱਲ ਮੱਠ ਕਰਨ ਲੱਗੇ। ਤਦ ਬਾਬਾ ਜੀ ਜਲਾਲ ਵਿੱਚ ਆ ਗਏ ਤੇ ਫੁਰਮਾਇਆ, ਅਸਾਂ ਇਹ ਪੈਸੇ ਕਿਸੇ ਤੋਂ ਮੰਗ ਕੇ ਜਾਂ ਫਿਰ ਸ਼ਾਹੀ ਖਜ਼ਾਨੇ ਵਿੱਚੋਂ ਦਾਨ ਲੈ ਕੇ ਨਹੀਂ ਬਣਾਏ। ਇਹ ਦਸਾਂ ਨੂੰਹਾਂ ਦੀ ਕਿਰਤ ਤੇ ਸੰਗਤ ਦੀ ਹਿੰਮਤ ਉਤਸਾਹ ਤੇ ਕਲਗੀਧਰ ਜੀ ਨਾਲ ਪਿਆਰ ਵਜੋਂ ਬਣੇ ਹਨ। ਸਾਡੀ ਹਰ ਕਮਾਈ ਖੂਨ ਪਸੀਨੇ ਦੀ ਕਮਾਈ ਤੋਂ ਬਣੀ ਹੈ। ਅਸੀਂ ਉਸ ਨੂੰ ਐਵੇਂ ਹੀ ਨਹੀਂ ਸੁੱਟ ਕੇ ਤੁਹਾਨੂੰ ਖਾਣ ਦੇਣੀ। ਆਖਰ ਪੁਜਾਰੀ ਚੁੱਕ ਗਏ ਤੇ ਸੰਗਤ ਲਈ ਲੰਗਰ ਬਣਾ ਕੇ ਵਰਤਾ ਦਿੱਤਾ। ਇੱਥੇ ਆਪ ਜੀ ਨੇ ਮਾਤਾ ਸਾਹਿਬ ਦੇਵਾਂ ਦੇ ਗੁਰਦੁਆਰੇ ਦੀ ਯਾਤਰਾ ਕੀਤੀ, ਬਾਬਾ ਮਿੱਤ ਸਿੰਘ ਜੀ ਨਿਹੰਗ ਦੇ ਦਰਸ਼ਨ ਕੀਤੇ, ਬੋਲੀ ਦੀ ਨੀਂਹ ਰੱਖੀ ਤੇ 500 ਦਮੜੇ ਮਦਦ ਵੀ ਕੀਤੀ। ਉਸੇ ਹੀ ਸਾਲ ਆਪ ਜੀ ਬੈਸਾਖੀ ਸਮੇਂ ਦਮਦਮੇ ਸਾਹਿਬ ਗੁਰੂ ਦੀ ਕਾਸ਼ੀ ਗਏ ਸਨ। ਰਸਤੇ ਵਿਚ ਆਪ ਜੀ ਮਸਤੁਆਣੇ ਰਹੇ ਤੇ ਅਕਾਲ ਬੁੰਗੇ ਸੰਤ ਅਤਰ ਸਿੰਘ ਜੀ ਦੇ ਨਿੱਜੀ ਸਥਾਨ ਪਰ ਟਿਕੇ। ਇੱਥੋਂ ਹੀ ਆਪ ਪਹਿਲਾਂ ਕਾਂਜਲੇ ਸੰਤ ਬਿਸ਼ਨ ਸਿੰਘ ਜੀ ਪਾਸ ਹੀ ਗਏ। ਦਮਦਮੇ ਜੋ ਅੱਜ ਕੱਲ ਪੰਜਵਾਂ ਤਖਤ ਸਥਾਨ ਹੋ ਗਿਆ ਹੈ, ਤਦੋਂ ਵੀ ਤਖਤ ਕਰਕੇ ਹੀ ਪੁੱਜਿਆ ਜਾਂਦਾ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਮਸਤੁਆਣਾ, ਜਿਨ੍ਹਾਂ ਦੀ ਪ੍ਰਭੂਤਾ ਉਸ ਸਮੇਂ ਅਰਸ਼ਾਂ ਨੂੰ ਛੋ ਰਹੀ ਸੀ, ਤਲਾਬ ਦੀ ਸੇਵਾ ਕਰਵਾ ਰਹੇ ਸਨ। ਉਨ੍ਹਾਂ ਸੇਵਾ ਕਰਦਿਆਂ ਉੱਠ ਕੇ ਪੂਰਨ ਸਤਿਕਾਰ ਨਾਲ ਬਾਬਾ ਅਤਰ ਸਿੰਘ ਜੀ ਦਾ ਸਵਾਗਤ ਕੀਤਾ। ਸੰਗਤਾਂ ਨੂੰ ਮੁਖਾਤਬ ਕਰਕੇ ਫਰਮਾਇਆ, ਆਓ ਸਾਧ ਸੰਗਤ, ਤੁਹਾਨੂੰ ਪਰਮ ਹੰਸਾਂ ਦੇ ਦਰਸ਼ਨ ਕਰਾਈਏ। ਇਸ ਤਰ੍ਹਾਂ ਆਤਮ ਦਰਸ਼ਤਾ, ਗਿਆਨ ਤੇ ਹੋਰ ਵਿਚਾਰਾਂ ਕਰਕੇ ਦੋਵੇਂ ਮਹਾਂਪੁਰਖ ਅੱਡ ਹੋ ਗਏ। ਤੁਰੰਤ ਸਮੇਂ ਸੰਤ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਨੇ ਕਿਹਾ, ਤੁਸੀਂ ਆਪਣੇ ਘਰ ਕਦੋਂ ਚੱਲਣਾ ਹੈ? ਅੱਗੇ ਸੰਤ ਮਸਤੁਆਣਾ ਕਹਿਣ ਲੱਗੇ, ਆਪ ਜਦੋਂ ਵੀ ਸੱਦੋਗੇ ਚੱਲਾਂਗੇ, ਪਰ ਤੁਸੀਂ 10 ਦਿਨ ਪਹਿਲਾਂ ਸੰਦੇਸ਼ ਭੇਜਣਾ, ਫਿਰ ਇੱਥੇ ਦੇਰ ਨਹੀਂ ਲੱਗੇਗੀ। ਤੇ ਸੰਤ ਅਤਰ ਸਿੰਘ ਜੀ ਮਹਾਰਾਜ ਇਸੇ ਹੀ ਸਾਲ ਫਿਰ ਹਰਿਦੁਆਰ ਤੇ ਹੋਰ ਸਥਾਨਾਂ ਤੇ ਹੋ ਕੇ ਸੈਦੂ ਪੁੱਜ ਗਏ, ਜਿੱਥੇ ਵੱਡੇ ਸਾਹਿਬ ਬਾਬਾ ਕਰਮ ਸਿੰਘ ਜੀ ਦਾ ਸਰੀਰ ਅੰਤਮ ਸੰਸਕਾਰ ਕਰਕੇ ਪ੍ਰਵਾਹ ਕਰ ਦਿੱਤਾ ਸੀ। ਇੱਥੇ ਆਪ ਸਰਦੀਆਂ ਵਿੱਚ ਗਏ ਸਨ। ਬਾਬਾ ਬਿਸ਼ਨ ਸਿੰਘ ਜੀ ਦੱਸਦੇ ਹਨ ਕਿ ਆਪ ਜੀ ਬਰਫ਼ ਦੀ ਬਰਖਾ ਵਿੱਚ ਇਸ ਤਰ੍ਹਾਂ ਬੈਠੇ ਰਹਿੰਦੇ ਸਨ ਜਿਸ ਤਰ੍ਹਾਂ ਕੋਈ ਮਨੁੱਖ ਗਰਮੀਆਂ ਸਮੇਂ ਦਰਖ਼ਤ ਹੇਠਾਂ ਬੈਠਾ ਹੁੰਦਾ ਹੈ। ਜਦੋਂ ਬਰਫ਼ ਦਾ ਭਾਰ ਵੱਧ ਜਾਂਦਾ, ਆਪ ਮੋਢੇ ਛੰਡ ਕੇ ਉਸੇ ਤਰ੍ਹਾਂ ਅਭਿਆਸ ਵਿੱਚ ਲੱਗ ਜਾਂਦੇ ਸਨ। ਇੱਥੇ ਆਪ ਜੀ ਕਿਉਂ ਆਏ ਸਨ ਕੋਈ ਨਹੀਂ ਜਾਣਦਾ ਸੀ, ਪਰ ਇਹ ਗੱਲ ਉਹਨਾਂ ਸੇਵਕਾਂ ਨੇ ਦੱਸੀ ਕਿ ਉਹ ਦਰਿਆਵੇ ਕੰਢੇ ਵਿੱਚ, ਜਿੱਥੇ ਕਿ ਵੱਡੇ ਸਾਹਿਬਾਂ ਦਾ ਅੰਗੀਠਾ ਹੈ, 9 ਮਾਘ ਨੂੰ ਨਦੀ ਵਿੱਚ ਖੜੋ ਕੇ ਹੀ ਆਪਣੀ ਇੱਛਾ ਅਨੁਸਾਰ ਸਰੀਰ ਛੱਡ ਦੇਣਗੇ। ਜਲ ਪ੍ਰਵਾਹ ਆਪ ਹੀ ਹੋ ਜਾਵੇਗਾ, ਕਿਉਂਕਿ ਜਦੋਂ ਸਰੀਰ ਅੰਦਰ ਉਹ ਆਪ ਉੱਡ ਜਾਣਗੇ, ਤਦ ਫਿਰ ਜਲ ਦੇ ਪ੍ਰਵਾਹ ਨੂੰ ਕੌਣ ਰੋਕੇਗਾ? ਇਸੇ ਹੀ ਅਸਥਾਨ ਪਰ ਇੱਕ ਹਿੰਦੂ ਸਹਿਜਦਾਰੀ ਸੱਜਣ ਬਸਤਰਾਂ ਦੀ ਸੇਵਾ ਲਈ ਹਾਜ਼ਰ ਹੋਇਆ। ਸੰਤ ਜੀ ਮਹਾਰਾਜ ਨੇ ਹੁਕਮ ਕੀਤਾ, ਇਸੇ ਹੀ ਅਸਥਾਨ ਪਰ ਇੱਕ ਹਿੰਦੂ ਸਹਿਜਦਾਰੀ ਸੱਜਣ ਬਸਤਰਾਂ ਦੀ ਸੇਵਾ ਲਈ ਹਾਜ਼ਰ ਹੋਇਆ। ਸੰਤ ਜੀ ਮਹਾਰਾਜ ਨੇ ਹੁਕਮ ਕੀਤਾ, ਭਈ 2 ਕਫਨੀਆਂ ਤੇ ਬਾਕੀ 6 ਕਲੀਏ ਕੁਰਤੇ ਲੈ ਆਉਣੇ। ਪਰ ਜਦੋਂ ਉਹ ਹਾਜ਼ਰ ਹੋਇਆ, ਤਦ ਕਫਨੀਆਂ 4 ਸਨ। 2 ਹੋਰ ਸੇਵਕਾਂ ਨੇ ਵੀ ਕਫਨੀਆਂ ਹੀ ਬਣਵਾਈਆਂ ਸਨ, ਪਰ ਬਾਬਾ ਜੀ ਨੇ ਫਰਮਾਇਆ, ਅਸਾਂ ਤਾਂ ਆਪਣੇ ਸਾਧ ਨੂੰ 1 ਕਫਨੀ ਪਾਉਣੀ ਹੈ, ਜਿਸ ਦੀ ਲਾਜ ਵੀ ਨਿਭਾਉਣੀ ਹੈ, ਪਰ ਹੋਰ ਜੋ ਵੀ ਪਾਉਣਾ ਚਾਹੇ ਚੰਗਾ ਹੈ, ਉਸ ਅੰਦਰ ਸਾਡੀ ਕੀ ਜ਼ਿੰਮੇਵਾਰੀ ਹੈ? ਕਫਨੀ ਲੈ ਕੇ ਆਪ ਜੀ ਗੁਰਦੁਆਰੇ ਗਏ ਤੇ ਬਾਬਾ ਕਰਮ ਸਿੰਘ ਜੀ ਦੀ ਯਾਦਗਾਰ ਸਮੇਂ ਖਲੋ ਕੇ ਇਸ ਤਰ੍ਹਾਂ ਅਰਦਾਸ ਕੀਤੀ ਸੀ, ਹੇ ਸੱਚੇ ਪਾਤਸ਼ਾਹ, ਹੇ ਸਰਵ ਸ਼ਕਤੀਮਾਨ, ਅਸੀਂ ਅੱਜ ਇਸ ਬੱਚੇ ਨੂੰ ਬਾਬਾ ਕਰਮ ਸਿੰਘ ਜੀ ਦੇ ਚਰਨ ਸ਼ਰਨ ਵਿੱਚ ਲਗਾਇਆ ਹੈ, ਇਹ ਬਿਰਧ ਬਾਣੇ ਦੀ ਲਾਜ ਤੁਸੀਂ ਆਪ ਹੀ ਨਿਭਾਉਣੀ। ਹੇ ਗਰੀਬ ਨਿਵਾਜ, ਐਸੀ ਮਿਹਰ ਕਰੋ, ਸਾਡੀ ਸੰਪਰਦਾਇ ਤੇ ਵਡੇਰਿਆਂ ਦੇ ਨਾਮ ਨੂੰ ਇਹ ਬੱਚਾ ਚੋਹਾਂ ਕੁੰਟਾਂ ਵਿੱਚ ਰੋਸ਼ਨ ਕਰ ਸਕੇ। ਨਮਸਕਾਰ ਕਰਕੇ ਕਫਨੀ ਸੰਤ ਈਸ਼ਰ ਸਿੰਘ ਜੀ ਦੇ ਗਲ ਪਾ ਦਿੱਤੀ ਤੇ ਸਿਰ ਪਰ ਹੱਥ ਧਰ ਕੇ ਕਿਹਾ, ਲੈ ਪਈ ਸਾਦਾ, ਅਸਾਂ ਆਪਣੇ ਵੱਲੋਂ ਤੈਨੂੰ ਪੂਰਾ ਬਲ, ਸੱਤਾ ਤੇ ਸ਼ਕਤੀ ਸਹਿਤ ਸਾਧ ਬਣਾ ਦਿੱਤਾ ਹੈ, ਜਾਂ ਤੇਰੀ ਜਾਗੀਰ ਚੋਹੀ ਕੁੰਟੀ ਹੋਵੇਗੀ, ਦੁਨੀਆਂ ਤੇਰੀ ਹਾਜ਼ਰੀ ਭਜਨ ਹਿੱਤ ਤਰਸਿਆ ਕਰੇਗੀ। ਸੰਗਤ ਦੇ ਜ਼ੋਰ ਦੇਣ ਪਰ ਆਪ ਜੀ ਫਿਰ ਰਾਮਪੁਰ ਆ ਗਏ, ਪਰ ਇਹ ਚਰਚਾ ਆਮ ਹੋ ਗਈ ਕਿ ਆਪ ਫਿਰ ਚਲੇ ਜਾਣਗੇ। ਸੋ ਨਗਰ ਦੀ ਸੰਗਤ ਨੇ ਇਕੱਠੇ ਹੋ ਕੇ ਕਾਰਨ ਜਾਣਨਾ ਚਾਹਿਆ। ਸੰਤ ਜੀ ਮਹਾਰਾਜ ਨੇ ਸਾਫ ਕਿਹਾ, ਸਾਡੇ ਵੱਡਿਆਂ ਦੇ ਅੰਗੀਠੇ ਦਰਿਆ ਸਿੰਧ ਵਿੱਚ ਹਨ, ਅਸੀਂ ਸਰੀਰ ਉੱਥੇ ਹੀ ਛੱਡਣਾ ਚਾਹੁੰਦੇ ਹਾਂ। ਕੋਈ ਸੱਜਣ ਇਹ ਜ਼ਿੰਮੇਵਾਰੀ ਚੁੱਕੇ ਕਿ ਸਾਡਾ ਸਰੀਰ ਉੱਥੇ ਪੁਜਾ ਦਿੱਤਾ ਜਾਵੇਗਾ, ਤਦ ਅਸੀਂ ਨਹੀਂ ਜਾਂਦੇ। ਸਰਦਾਰ ਬਖਤਾਵਰ ਸਿੰਘ ਜੀ ਨੇ ਇਹ ਗੱਲ ਆਪਣੇ ਜੁੰਮੇ ਲੈ ਲਈ। ਇਸ ਤਰ੍ਹਾਂ ਆਪ ਜੀ ਨੇ ਫਿਰ ਉੱਥੇ ਉਸੇ ਤਰ੍ਹਾਂ ਸਾਧਨ ਆਰੰਭ ਦਿੱਤਾ, ਪਰ ਇਸ ਤਰ੍ਹਾਂ ਕਿ ਹਰ ਚੀਜ਼ ਵੱਲੋਂ ਸੰਬੰਧ ਤੋੜ ਦਿੱਤਾ। ਜਿਉਂ ਜਿਉਂ ਸਰਦੀਆਂ ਨੇੜੇ ਪੁੱਜਦੀਆਂ ਗਈਆਂ, ਆਪ ਜੀ ਦੀ ਵੇਦਨਾ ਤੇ ਪ੍ਰਭੂ ਮਿਲਾਪ ਦੀ ਉਮੰਗ ਵੀ ਵੱਧਦੀ ਜਾਂਦੀ ਸੀ। ਆਪ ਰੋਜ਼ ਹੀ ਸ਼ਾਮ ਦੇ ਕੀਰਤਨ ਸਮੇਂ ਬੈਰਾਗਮਈ ਦਸ਼ਾ ਅੰਦਰ ਆ ਕੇ ਕੀਰਤਨ ਕਰਦੇ ਸਨ। ਘੋੜੇ ਪਰ ਚੜ ਕੇ ਬਾਹਰੋਂ ਆਉਂਦੇ ਹੋਏ ਸੱਚਖੰਡ ਜਾਣ ਵਾਲਿਆਂ ਕਲਗੀ ਵਾਲੇ ਨੂੰ ਸੰਦੇਸ਼ਾ, ਮੇਰੀ ਦੇਵੀ ਪਹੀ ਨਿਰਾਸੀ ਬਹੁਤ ਦਿਨ ਲੱਗੇ। ਇਸ ਤਰ੍ਹਾਂ ਮੌਨ ਧਾਰ ਕੇ ਸਾਧਨਾ ਦੀ ਦਸ਼ਾ ਅੰਦਰ ਹਰ ਸਮਾਂ ਕੱਟਦੇ ਸਨ। ਸੇਵਕ ਵੀ ਹਰ ਸਮੇਂ ਨਿਰਾਸ਼ ਹੁੰਦੇ ਜਾ ਰਹੇ ਸਨ। ਉਧਰੋਂ ਸੰਤ ਅਤਰ ਸਿੰਘ ਜੀ ਮਸਤੁਆਣੇ ਵਾਲਿਆਂ ਦੀ ਸਰੀਰਕ ਦਸ਼ਾ ਕਾਫੀ ਚਿੰਤਾਜਨਕ ਸੀ। ਉਹਨਾਂ ਦੇ ਪੈਰ ਦੇ ਜ਼ਖਮ ਬਹੁਤ ਹੀ ਵਿਗੜ ਚੁੱਕਿਆ ਸੀ ਆਪਰੇਸ਼ਨ ਤੇ ਹੋਰ ਕੋਈ ਦਵਾ ਦਾਰੂ ਅਸਰ ਨਹੀਂ ਸੀ ਕਰ ਰਹੀ, ਫਿਰ ਸੰਤ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਜੀ ਦਾ ਇਹ ਅਡੋਲ ਨਿਸ਼ਚਾ ਸੀ ਕਿ ਉਹ ਮਸਤੁਆਣੇ ਵਾਲੇ ਸੰਤਾਂ ਤੋਂ ਕੀਤੇ ਹੋਏ ਕਿਸੇ ਵਾਅਦੇ ਅਨੁਸਾਰ 10 ਦਿਨ ਪਹਿਲਾਂ ਸੱਚਖੰਡ ਜਾਣਗੇ। ਇਹ ਬਚਨ ਉਹ ਕਈ ਵਾਰੀ ਕਰ ਚੁੱਕੇ ਸਨ ਕਿ ਦਮਦਮੇ ਸਾਹਿਬ ਜਦੋਂ ਉਹਨਾਂ ਨੂੰ ਕਿਹਾ ਸੀ ਆਓ ਹੁਣ ਆਪਣੇ ਘਰ ਚੱਲੀਏ, ਮਸਤੁਆਣੇ ਵਾਲੇ ਮਹਾਂਪੁਰਖਾਂ ਨੇ ਇਹ ਵਾਅਦਾ ਕੀਤਾ ਸੀ ਕਿ ਮਹਾਂਪੁਰਖਾਂ ਤੁਸੀਂ 10 ਦਿਨ ਪਹਿਲਾਂ ਚੱਲਣਾ, ਅਸੀਂ ਪਿੱਛੋਂ ਪੁੱਜ ਜਾਵਾਂਗੇ। ਸੋ ਭਾਵ ਤਾਂ ਸਾਫ ਸੀ ਕਿ ਅਸੀਂ ਹਰ ਸਮੇਂ ਹੀ ਨਿੱਜ ਧਾਮ ਲਈ ਤਿਆਰ ਹਾਂ, ਪਰ ਤੁਸੀਂ ਪੁੱਜੋਗੇ ਤਾਂ ਸਾਡੀ ਤਿਆਰੀ ਵੀ ਮੁਕੰਮਲ ਹੀ ਹੋ ਜਾਵੇਗੀ। ਅੰਤਮ ਕੂਰ ਦੀਆਂ ਤਿਆਰੀਆਂ ਅਸੀਂ ਉੱਪਰ ਦੱਸ ਆਏ ਹਾਂ ਕਿ ਆਪ ਜੀ ਸੈਦਿਓ ਤੋਂ ਵਾਪਸ ਆ ਕੇ ਆਪਣੇ ਨਿੱਜ ਧਾਮ ਨੂੰ ਜਾ ਰਹੇ ਸਨ। ਸੋ ਆਪ ਜੀ ਨੇ ਆਖਰੀ ਸਫ਼ਰ ਤੋਂ ਪਹਿਲਾਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ, ਗੋਥੇ ਦੀ ਛਪਰੀ ਪਰ ਬੈਠਣਾ ਬੰਦ ਕਰ ਦਿੱਤਾ। ਆਪ ਜੀ ਕਿਹਾ ਕਰਦੇ ਸਨ ਕਿ ਜਦੋਂ ਦੇਹ ਨਾਲੋਂ ਨਾਤਾ ਬੰਦ ਕਰਨ ਵਾਲੇ ਹਾਂ ਤਦ ਇਸ ਦੇ ਸਾਰੇ ਹੋਰ ਨਾਤੇ ਵੀ ਤੋੜ ਦੇਣੇ ਹਨ। ਆਪ ਜੀ ਨੇ ਗੋਥੇ ਦੀ ਛਪਰੀ ਤੇ ਟੋਏ ਪਰ ਬੈਠਣਾ ਬੰਦ ਕਰ ਦਿੱਤਾ, ਹੋਰ ਵੱਖਰੀ ਵੱਖਰੀ ਜਗ੍ਹਾ ਰੋਜ਼ ਬੈਠਣਾ ਆਰੰਭ ਕਰ ਦਿੱਤਾ ਸੀ। ਕਿਹਾ ਕਰਦੇ ਸਨ ਇਹ ਜਗ੍ਹਾ ਵੀ ਯਾਦ ਕਰਿਆ ਕਰੇਗੀ ਕਿ ਇੱਥੇ ਕੋਈ ਬੈਠਿਆ ਕਰਦਾ ਸੀ। ਸੰਤ ਈਸ਼ਰ ਸਿੰਘ ਜੀ ਦੇ ਨਾਲ ਹੀ ਹੁਣ ਪਟਿਆਲੇ ਤੋਂ ਸੰਤ ਕਿਸ਼ਨ ਸਿੰਘ ਜੀ ਵੀ ਆ ਸ਼ਾਮਲ ਹੋਏ ਸਨ। ਇਨ੍ਹਾਂ ਦਿਨਾਂ ਵਿੱਚ ਅਨੇਕ ਕੌਤਕ ਵਰਤਾਏ, ਕੋਈ ਵੀ ਮਨੁੱਖ ਇਨ੍ਹਾਂ ਦਿਨਾਂ ਵਿੱਚ ਆਪ ਜੀ ਤੋਂ ਨਿਰਾਸ਼ ਨਹੀਂ ਗਿਆ। ਹਰ ਕਿਸੇ ਦੀ ਹਰ ਤਰ੍ਹਾਂ ਦਿਲਜੋਈ ਕਰਦੇ ਸਨ। ਆਪ ਜੀ ਨੇ ਆਪਣੇ ਸੇਵਕਾਂ ਨੂੰ 7 ਮਾਘ 1884 ਬਿਕਰਮੀ ਨੂੰ ਪਾਸ ਸੱਦਿਆ ਤੇ ਇਹ ਗੱਲ ਕਹੀ, ਭਾਈ ਕੱਲ ਨੂੰ ਇੱਕ ਸੰਦੇਸ਼ ਦੇਣਾ ਹੈ, ਸਾਰੇ ਹਾਜ਼ਰ ਰਹੋ। 7 ਮਾਘ ਦੀ ਸਵੇਰ ਸਮੇਂ ਹੀ ਆਪ ਜੀ ਨੇ ਨਗਰ ਤੇ ਹੋਰ ਆਸ ਪਾਸ ਦੇ ਸੇਵਕਾਂ ਨੂੰ ਕਿਹਾ ਕਿ ਉਹ ਇੱਕ ਖਾਸ ਕਾਰਜ ਕਰਨ। ਨਗਰ ਤੋਂ ਗੁਰਦੁਆਰੇ ਨੂੰ ਜਾ ਰਿਹਾ ਰਸਤਾ ਇੱਕ ਛੱਪੜ ਪੈਣ ਕਾਰਨ ਬਹੁਤ ਹੀ ਖਰਾਬ ਸੀ। ਸੋ ਆਪ ਜੀ ਨੇ ਉਸ ਨੂੰ ਸਾਰੀ ਸੰਗਤ ਲਗਾ ਕੇ ਸਾਰਾ ਦਿਨ ਖੜੇ ਰਹਿ ਕੇ ਠੀਕ ਕਰਵਾਇਆ। ਫਿਰ ਆਪ ਜੀ ਨੇ ਫਿਰ ਕੇ ਰਾਹ ਦੀਆਂ ਰੋੜੀਆਂ ਠੀਕ ਕਰਵਾਈਆਂ ਕਿ ਭਾਈ ਸੰਗਤ ਨੂੰ ਲੰਘਣ ਸਮੇਂ ਬਹੁਤ ਹੀ ਤਕਲੀਫ ਹੋਵੇਗੀ। ਫਿਰ ਸ਼ਾਮ ਸਮੇਂ ਹੀ ਆਪ ਜੀ ਡੇਰੇ ਆ ਕੇ ਛੋਟੀ ਜਿਹੀ ਮੰਜੀ ਪਰ ਬੈਠ ਗਏ ਤੇ ਬਾਹਰ ਨਹੀਂ ਗਏ ਕਿ ਭਾਈ ਤਕਲੀਫ ਜਿਹੀ ਹੈ। ਸੋ ਪਿਛਲੇ ਕਾਫੀ ਲੰਬੇ ਅਰਸੇ ਪਿੱਛੋਂ ਇਹ ਪਹਿਲਾਂ ਹੀ ਸਮਾਂ ਸੀ ਜਦੋਂ ਤੇ ਸੰਤ ਜੀ ਮਹਾਰਾਜ ਬਾਹਰ ਨਹੀਂ ਗਏ ਸਨ, ਵਰਨਾ ਉਹ ਸਖਤ ਬੁਖਾਰ ਹੋਣ ਪਰ ਵੀ ਬਾਹਰ ਜਾਣੋਂ ਨਹੀਂ ਰੁਕੇ ਸਨ। ਇਹ ਰਾਤ ਸਾਰੀ ਲੰਘ ਗਈ, ਹਰ ਪਾਸੇ ਸਿਮਰਨ ਤੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ। ਸਵੇਰੇ ਡਾਕਟਰ ਵੀ ਆ ਗਿਆ, ਉਸਨੇ ਸ਼ਾਮ ਸਮੇਂ ਰਾਏ ਦਿੱਤੀ ਕਿ ਮਹਾਰਾਜ ਦੀ ਸਲਾਹ ਤਾਂ ਕੁਝ ਹੋਰ ਹੀ ਹੈ, ਫਿਰ ਤੁਸੀਂ ਕੁਝ ਹੋਰ ਕਰਨਾ ਹੈ, ਤਦ ਸੋਚ ਸਮਝ ਲਵੋ, ਕੱਲ ਨੂੰ ਮੈਨੂੰ ਦੋਸ਼ ਨਾ ਦੇਣਾ। ਡੇਰੇ ਵਾਲੇ ਲੋਕ ਪਾਠ ਰੱਖਣਾ ਚਾਹੁੰਦੇ ਸਨ ਪਰ ਮਹਾਰਾਜ ਜੀ ਨੇ ਫਰਮਾਇਆ, ਅੱਛਾ ਭਾਈ ਅੱਜ ਦੀ ਰਾਤ ਹੋਰ ਕੁਝ ਨਾ ਕਰੋ, ਕੱਲ ਨੂੰ ਤੁਹਾਡੀ ਹੀ ਗੱਲ ਮੰਨ ਲਵਾਂਗੇ। ਰਾਤ ਸਮੇਂ ਆਪ ਜੀ ਨੇ ਸਾਰੀ ਸੰਗਤ ਪਾਸੋਂ ਕੋਈ ਗੱਲ ਕਰਨ ਜਾਂ ਫਿਰ ਮੰਗ ਕਰਨ ਲਈ ਪੁੱਛਿਆ। ਸੰਤ ਈਸ਼ਰ ਸਿੰਘ ਜੀ ਨੂੰ ਕਿਹਾ ਕਿ ਜੇਕਰ ਚਾਹੋ ਤਦ ਅਸੀਂ ਹੱਥੀ ਡੇਰਾ ਦੇ ਜਾਂਦੇ ਹਾਂ, ਪਰ ਇਹ ਕਰੜਾ ਜਿਹਾ ਕਾਰਜ ਤੈਥੋਂ ਨਹੀਂ ਹੋਣ ਲੱਗਾ। ਫਿਰ ਸੰਤ ਕਿਸ਼ਨ ਸਿੰਘ ਜੀ ਨੂੰ ਆਗਿਆ ਕੀਤੀ, ਭਾਈ ਤੁਸਾਂ ਇਕੱਠੇ ਰਹਿਣਾ, ਮਾਇਆ ਤੇ ਪਦਾਰਥ ਦੀ ਕੋਈ ਥੋੜ ਨਹੀਂ ਰਵੇਗੀ। 12 ਵਜੇ ਜੋ ਸਿੱਖ ਸੁਖਮਨੀ ਪੜ ਰਹੇ ਸਨ, ਰੋਕ ਕੇ ਸੰਤ ਜੀ ਮਹਾਰਾਜ ਨੇ ਸੰਗਤ ਨੂੰ ਕਿਹਾ, ਸੁਣੋ ਸਾਧ ਸੰਗਤ, ਅੱਜ ਮੈਂ ਇਸ ਸੰਸਾਰ ਤੋਂ ਜਾ ਰਿਹਾ ਹਾਂ। ਇਸ ਧਰਤੀ ਪਰ ਰਹਿੰਦਿਆਂ ਅਸਾਂ ਸੰਸਾਰ ਵਿੱਚੋਂ ਜੋ ਦੁੱਖ ਕਲੇਸ਼ ਤੇ ਕਲਾ ਦਾ ਘਰ ਹੈ ਅਲੱਗ ਹੀ ਰਹਿਣ ਦਾ ਯਤਨ ਕੀਤਾ ਹੈ, ਪਰ ਫਿਰ ਵੀ ਜੇਕਰ ਕਿਸੇ ਸਮੇਂ ਕਿਸੇ ਦੇ ਮਨ ਪਰ ਕੋਈ ਬੁਰਾ ਅਸਰ ਪਿਆ ਹੋਵੇ ਤਦ ਉਸ ਨੂੰ ਭੁਲਾ ਦਿਓ। ਫਿਰ ਹੱਸ ਕੇ ਕਹਿਣ ਲੱਗੇ, ਇਹ ਬਾਬਾ ਕਰਮ ਸਿੰਘ ਦਾ ਦਰਬਾਰ ਹੈ, ਅਸੀਂ ਊਣੇ ਤੇ ਘਾਟੇ ਵਾਲੇ ਲੋਕਾਂ ਦੇ ਸੇਵਕ ਨਹੀਂ ਹਾਂ, ਸ਼ਕਤੀ ਸਿਹਤ ਭਗਤੀ ਵਾਲੇ ਸਤਿਗੁਰਾਂ ਦੇ ਮੁਰੀਦ ਹਾਂ। ਗੁਰੂ ਦਾ ਖਜ਼ਾਨਾ ਅਸਾਂ ਰੱਜ ਕੇ ਵਰਤਿਆ ਹੈ, ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਘਾਟ ਰਹੀ ਹੈ, ਜੇਕਰ ਕਿਸੇ ਲੋੜਵੰਦ ਦੀ ਲੋੜ ਰਹਿ ਗਈ ਹੈ, ਤਦ ਹੁਣੇ ਹੀ ਮੰਗ ਲਵੋ। ਹੁਣ ਸਾਨੂੰ ਕੋਈ ਖਾਸ ਮਿਹਨਤ ਤੇ ਸਿਮਰਨ ਸਾਧਨ ਦੀ ਲੋੜ ਨਹੀਂ ਸੀ, ਪਰ ਫਿਰ ਵੀ ਇਹ ਕੇਵਲ ਆਪਣੇ ਸੇਵਕਾਂ ਖਾਤਰ ਹੀ ਕਰਦੇ ਰਹੇ ਹਾਂ। ਸੰਤ ਈਸ਼ਰ ਸਿੰਘ ਜੀ ਨੂੰ ਕਿਹਾ, ਇਸ ਸਾਧ ਬਾਰੇ ਜ਼ਰੂਰ ਸੋਚਦੇ ਹਾਂ, ਇਸ ਦੀ ਲਾਜ ਹੁਣ ਬਾਬਾ ਕਰਮ ਸਿੰਘ ਜੀ ਦੇ ਹੱਥ ਹੈ। ਫਿਰ ਸੰਗਤ ਨੂੰ ਹੁਕਮ ਹੋਇਆ, ਹੁਣ ਜਾ ਰਹੇ ਹਾਂ, ਕੋਈ ਨਾ ਬੁਲਾਵੇ। ਇਹ ਕਹਿ ਕੇ ਮਹਾਰਾਜ ਜੀ ਨੇ ਸਵਾਸ ਖਿੱਚਿਆ ਤੇ ਫਿਰ ਦੂਸਰਾ ਸਵਾਸ ਬਾਹਰ ਨਹੀਂ ਆਇਆ। ਲੋਕਾਂ ਤੱਕਿਆ,
परम अभ्यासी महापुरुख दसम द्वार फोड़ के शरीर छड़ के चले गए। दसम द्वार दे उपर एक खून दी बूंद बाहर आई ते स्वासां दे बार जान दी आवाज भी हुई सी। पर ए सारी अंतम किरिया जदों की समाप्त नहीं सी हुई, उस तो पहला एक दो खास गल्ला पाठकां दी दृष्टि गोचर करनिया उतनिया जरूरी हन जिन्हां की कोई महान कारज लिखना अति जरूरी है। उस समय जदों के संत जी महाराज ने संगत नूं होर गल ना करन दी आग्या कीती सी, पर आप जी ने उठ के सावधान होके चुकड़ा मार के ऐ शब्द पढ़िया सी,
कोट ब्रह्मंड को ठाकुर स्वामी सर्व जिया का दाता रे, ते आखरी तुक गुरु नानक जिन सुनिया पेखिया से फिर गर्भास न भरिया रे।
तू तीन वारी पढ़िया सी, फिर सिर चुकाया सी, मनु सतगुरु जी दी आग्या पाके चलन लगे हन। यही कह के आप जी ने स्वासा नु जोर नाल खिचिया सी, फिर स्वास खिचे तक के एक सेवक ने चीख मारी ते कहा, सानू किस ते लड़ ला के चले हो। ए दर्द भरी आवाज सुन के आप जी ने फिर नेत्र खोल दिते ते फुरमाया, भाई तुसा सानू तुर तो बुला लिया है, जो काबल होवेगा उस संगत नु संभाल लवेगा। सानू किसने पगड़ी बंदी सी, ओह उस मालक दी देन है जो कहन ते सुनन अथवा मेहनतियां गदियां तो भी उच्चा है। ई कह के ही फिर स्वास खिच के शरीर छड़ दिता सी। संत जी महाराज जी दे शरीर दा जलूस उसे ही रस्ते नहर कोल पुजा जिसनु आप जी ने पहले दिन साफ करवाया सी। फिर नगर दे लोग ए जान सके सन कि संत जी महाराज किन्ना संगतां दा फिकर करदे सन कि ओह आउणगियां ते तकलीफ होवेगी। सारी संगत समेत आप जी दे शरीर नू सैदू दरियाए सिंध विच ले जाके बाबा करम सिंह जी ते बाबा आया सिंह जी दे स्थान पर ही अरदास करके जल प्रवाह कर दिता सी। संगता ने दसवीं दे दिन इस गुरुद्वारे आके वड्डे दीवान विच संत सुंदर सिंह जी पिंडरां वालियां दी राय मन के संत ईशर सिंह जी दी मंजूरी नाल दस्तार महंती संत भगवान सिंह जी नू तिहोती दी मर्यादा अनुसार होर सिमरन कीर्तन दी मर्यादा चलाउण दी सौंपना संत ईसर सिंह जी नू कर दित्ती। संत ईसर सिंह जी एक खजाने दे पैसे गिरन दी गिनती तो तंग आ गए ते फिर केवल मातर संत जी महाराज दियां दो विरासतां एक कंपले दी चंबी ते एक जेबी कड़ी ते लोहे दा गड़वा विरासत जान के नाल लैके तुर पए। फिर इत्थों ही उन्हां दे संत जीवन दा आरंभ हो जांदा है। संत भगवान सिंह जी ने महाराज दे स्थान नूं चढ़दियां कलां विच रखिया सी, नवीयां इमारतां गुरुद्वारे दी सेवा करवाई सी, पर अगों नूं कमेटी संभालण वाली सी। फिर कहा नहीं जांदा की होवेगा, कमेटियां समय उसारी घट ही हुंदी है।